ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੁੱਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੁੱਲੇ ਰਾਮ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੁੱਲੇ ਰਾਮ ਹਰ ਰਸ ਬੀਧਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੁੱਲੇ ਰਾਮ ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ ਅਨੰਤ ਨਾ ਕਾਹੂ ਡੋਲੇ ਰਾਮ ਮਨ ਚਿੰਦੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ ਅਨੰਤ ਨਾ ਕਾਹੂ ਡੋਲੇ ਰਾਮ ਮਨ ਚਿੰਦੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਬਣਾਈ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨਾਂ ਉੱਪਰ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਲਈ ਸਮੂਹ ਸੰਗਤਾਂ ਨਤਮਸਤਕ ਹੋਈਆਂ ਨੇ। ਗੁਰੂ ਗ੍ਰੰਥ ਸਾਹਿਬ ਦਾ ਇਹ ਫੁਰਮਾਨ ਹੈ, ਕੱਚਹੋਂ ਕੰਚਨ ਭਇਓ, ਸ਼ਬਦ ਗੁਰ ਸ੍ਰਵਣ ਹੈ ਸੁਣਿਓ, ਵਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰਮੁਖ ਭਣਿਓ, ਲੋਹੋ ਹੋਇਓ ਲਾਲ ਨਦਰ, ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ। ਇਹ ਉਹ ਗੁਰੂ ਰਾਮਦਾਸ ਦਾ ਦਰ ਹੈ ਜਿੱਥੇ ਕਿਸੇ ਬੰਦੇ ਦਾ ਕੱਚ ਵਰਗਾ ਜੀਵਨ ਹੋਵੇ। ਕੱਚ ਦਾ ਬਹੁਤਾ ਮੁੱਲ ਨਹੀਂ ਹੁੰਦਾ। ਗੁਰੂ ਰਾਮਦਾਸ ਸਾਹਿਬ ਦੇ ਚਰਨ ਪਰਸ਼ ਕੇ ਕੱਚ ਤੋਂ ਕੰਚਨ ਵਰਗਾ ਸੋਨੇ ਵਰਗਾ ਜੀਵਨ ਬਣ ਜਾਂਦਾ ਹੈ। ਕਿਸੇ ਬੰਦੇ ਦਾ ਜੀਵਨ ਜ਼ਹਿਰ ਵਰਗਾ ਹੋਵੇ, ਬਿਖ ਤੇ ਅੰਮ੍ਰਿਤ ਹੋਇਓ, ਅੰਮ੍ਰਿਤ ਵਰਗਾ ਸ਼ੁੱਭ ਗੁਣਾਂ ਦੇ ਸਹਿਤ ਉਹਦਾ ਜੀਵਨ ਬਣ ਜਾਂਦਾ ਹੈ। ਆਮ ਲੱਕੜ ਦੀ ਕੋਈ ਬਹੁਤੀ ਕੀਮਤ ਨਹੀਂ ਹੈ। ਗੁਰੂ ਰਾਮਦਾਸ ਦੇ ਚਰਨੀ ਲੱਗਣ ਵਾਲਾ ਬੰਦਾ ਚੰਦਨ ਦੀ ਨਿਆਈ ਕੀਮਤੀ ਬਣ ਜਾਂਦਾ ਹੈ। ਇੱਥੋਂ ਤੱਕ ਕੋਈ ਪਸ਼ੂ ਬਿਰਦੀ ਬੰਦਾ ਕਾਮ ਕ੍ਰੋਧ ਲੋਭ ਮਰਗੇ ਵਿਕਾਰਾਂ ਵਿੱਚ ਡੁੱਬਿਆ ਹੋਇਆ ਬੰਦਾ ਦੈਵਿਕ ਤਾਕਤਾਂ ਵਾਲਾ ਦੇਵ ਪੁਰਸ਼ਾਂ ਵਰਗਾ ਸੱਤ ਸੰਤੋਖ ਦਇਆ ਧਰਮ ਵਰਗੇ ਚੰਗੇ ਗੁਣ ਲੈ ਕੇ ਦੇਵਤਿਆਂ ਸਮਾਨ ਪੂਜਨੀਕ ਹੋ ਜਾਂਦਾ ਹੈ। ਇਹ ਸਾਰੇ ਦੀਆਂ ਸਾਰੀਆਂ ਬਰਕਤਾਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਨੇ। ਇਹੀ ਬਰਕਤਾਂ ਲੈਣ ਦੇਸ਼ਾਂ ਦੇਸ਼ਾਂਤਰਾਂ ਤੋਂ ਲੱਖਾਂ ਸੰਗਤਾਂ ਇਸ ਦਰ 'ਤੇ ਆਉਂਦੀਆਂ ਨੇ, ਝੋਲੀਆਂ ਭਰਨ ਇਸ ਦਰ 'ਤੇ ਆਉਂਦੀਆਂ ਨੇ। ਠੀਕ ਹੈ, ਜਿੱਥੇ ਵੀ ਗੁਰੂ ਸਾਹਿਬ ਦੇ ਚਰਨ ਪੈ ਜਾਣ, ਬਾਣੀ ਦਾ ਇਹ ਫੁਰਮਾਨ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਵੀ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਚਰਨ ਪੈ ਜਾਣ ਉਹ ਥਾਂ ਸ਼ੋਭਨੀਕ ਹੈ। ਜਿਸ ਵੀ ਬਿਲਡਿੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਵੇ ਉਹ ਸਾਡੇ ਲਈ ਸ਼ੋਭਨੀਕ ਹੈ, ਉੱਥੇ ਸਿਜਦਾ ਕਰਨਾ ਪਵੇਗਾ। ਪਰ ਉਹ ਗੁਰੂ ਘਰ, ਉਹ ਬਿਲਡਿੰਗਾਂ ਅਸੀਂ ਹੱਥੀਂ ਉਸਾਰ ਕੇ ਗੁਰੂ ਸਾਹਿਬ ਦਾ ਉੱਥੇ ਪ੍ਰਕਾਸ਼ ਕਰਦੇ ਹਾਂ। ਜਿਸ ਜਗ੍ਹਾ ਤੁਸੀਂ ਬੈਠੇ ਹੋ, ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਉਸਾਰੀ ਹੈ। ਔਰ ਇਸੇ ਕਰਕੇ ਇਹਦੇ ਬਾਰੇ ਫੁਰਮਾਨ ਹੈ, ਡਿੱਠੈ ਸਭੈ ਥਾਵ ਨਹੀਂ ਤੁਦ ਜਿਹਾ। ਲੱਖਾਂ ਧਰਮਸ਼ਾਲਾ ਗੁਰੂ ਘਰ ਸ਼ੋਭਨੀਕ ਨੇ, ਪਰ ਹਰਿਮੰਦਰ ਵਰਗਾ ਕੋਈ ਨਹੀਂ ਹੈ। ਜਿਵੇਂ ਇੱਕ ਮੁਸਲਮਾਨ ਲਈ ਮੱਕੇ ਦੇ ਅੰਦਰ ਉਹ ਕਾਬਾ ਹੈ, ਔਰ ਹਰ ਇੱਕ ਮੁਸਲਮਾਨ ਇਹ ਚਾਹੁੰਦਾ ਹੈ ਵੀ ਜੀਵਨ ਕਾਲ ਵਿੱਚ ਉਹਦੇ ਦਿਦਾਰੇ ਕਰਕੇ ਹਾਜੀ ਬਣ ਜਾਵਾਂ। ਠੀਕ ਹੈ, ਅਸੀਂ ਆਪੋ ਆਪਣੇ ਮਹੱਲਿਆਂ ਵਿੱਚ ਗੁਰੂ ਘਰਾਂ ਵਿੱਚ ਜਾ ਕੇ ਖਸਮ ਦੇ ਨਾਲ ਜੁੜਦੇ ਹਾਂ, ਪਰ ਹਰ ਇੱਕ ਸਿੱਖ ਦੀ ਇੱਛਾ ਹੈ ਵੀ ਜੀਵਨ ਕਾਲ ਵਿੱਚ ਇੱਕ ਨਾ ਇੱਕ ਵਾਰ ਹਰਿਮੰਦਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਾਂ। ਜਿਵੇਂ ਮੁਸਲਮਾਨ ਵੀਰਾਂ ਵਿੱਚ ਕਈ ਮਸਜਿਦਾਂ ਨੇ ਪਰ ਕਾਬੇ ਦੀ ਹੋਂਦ ਵੱਖਰੀ ਹੈ, ਇਵੇਂ ਸਾਡੇ ਵਿੱਚ ਕਈ ਧਰਮਸ਼ਾਲਾ ਨੇ, ਗੁਰੂ ਘਰ ਨੇ, ਪਰ ਹਰਿਮੰਦਰ ਸਾਹਿਬ ਦੀਆਂ ਬਰਕਤਾਂ ਹੋਂਦ ਵੱਖਰੀ ਹੈ। ਤਾਂ ਹੀ ਬਾਪੂ ਨੇ ਆਪਣੀ ਬਾਣੀ ਵਿੱਚ ਲਿਖਿਆ, ਮੈਂ ਫਿਰ ਪੜ੍ਹ ਦੇਵਾਂ, ਡਿੱਠੈ ਸਭੈ ਥਾਵ ਨਹੀਂ ਤੁਦ ਜਿਹਾ। ਉਸ ਜਗ੍ਹਾ 'ਤੇ ਆਪਾਂ ਬੈਠੇ ਹਾਂ, ਆਓ ਕੁਝ ਸਮਾਂ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ, ਜੈ ਸ਼੍ਰੀ ਮੈਂ ਆਵੈ ਖਸਮ ਕੀ ਬਾਣੀ, ਤੈ ਛੜਾ ਕਰੀ ਗਿਆਨ ਵੇ ਲਾਲੋ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਉਸ ਨਿਰੰਕਾਰ ਦੇ ਬੋਲ, ਉਸ ਨਿਰੰਕਾਰ ਦੇ ਸ਼ਬਦ, ਉਸ ਨਿਰੰਕਾਰ ਦਾ ਸਾਡੇ ਲਈ ਜੋ ਮੁੱਖ ਵਾਕ ਹੈ, ਸਾਡੇ ਲਈ ਜੋ ਸਮੁੱਚੀ ਕਾਇਨਾਤ ਲਈ ਹੁਕਮ ਹੈ, ਕਥਾ ਵਿਚਾਰ ਸ਼ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬਿਹਾਗੜੇ ਰਾਗ ਵਿੱਚ साहिब कमाल श्री गुरु रामदास साहिब जी ये उपदेश समुची कायनात लई बख्शदे ने, रागी सिंघां लई पहले घर सुरताल विच गाउण दा हुक्म है। संत संत दा जेड़ा भाव है, एक काव रचना दा नाम संत है। गुणा दे गीत, खुशी दे गीत, परमात्मा दे नाम दे गीत गाउण दा नाम संत है। कई जगह संत छे छे पौड़ियां दे भी आउणगे, इस शब्द विच चार पौड़ियां दा ए संत आया है। हरी दे जस गाउण नूं भी संत कहिंदे ने, प्रसंता नूं भी संत कहिंदे ने, उस खसम दी वड्याई नूं भी संत कहिंदे ने, उस स्वतंत्र दी वड्याई नूं भी संत कहिंदे ने। इउं पातशाह इस काव रचना दा नाम संत है, और इस राही फुरमान करदे ने धन धन श्री गुरु रामदास साहिब जी। मंगल लिख के आरंभता करदे ने एक ओंकार, जिमें आपां कोई चिट्ठी पत्र फतेह बुला के शुरू करते हैं ना, उस अकाल नूं ध्या के आरंभता करन लगे ने, फुरमान करन लगे ने एक ओंकार। परमात्मा एक है, सबना नूं पैदा करन वाला, परवरिश करन वाला, सबना दी लैता करन वाला है, सबना दी रोजी रोटी दी कार उहदे हथ विच है। गुरु महाराज कहिंदे ने सत ओ सदा सच स्वरूप है, आद सच, जुगाद सच है, भी सच नानक होसी, भी सच जदों ब्रह्मांड नहीं सी, आद सच मौजूद सी। जुग होंद विच आए, दुनिया बन गई, जुगाद सच जुगां दी चौंकड़ी लग गई, मौजूद सी, है भी सच अज है, असी रहिए जा ना रहिए हो सी भी सच, वह सदा रहण वाला है। सत गुर, गुर दा मतलब की है, जेड़ा अंधकार नूं अग्यान दे हनेरे नूं ग्रस लवे, ज्ञान दा प्रकाश करे। सच्चा सतगुरु है परमात्मा, जो अग्यान दे हनेरे नूं खह करके खा के ज्ञान दी रोशनी बख्शदा है सानू। दूसरा अर्थ समझियो, सतगुर प्रसाद, सतगुरां दी कृपा सदका, गुरु नानक साहिब दी कृपा सदका ओ एक परमात्मा मिलदा है। प्रसाद जदों गुरु प्रसीज जावे, गुरु साढ़े ते दयावान हो जावे, कृपालू हो जावे, फिर मिलदा उदा नहीं। सत गुर प्रसाद ओ सच्चा स्वरूप परमात्मा, अग्ञान दा विनाशक प्रसाद, दयालू बड़ा है। ददा दाता एक है, सबको देवण हार, इन्ना क दयालू है सारियां दियां झोलियां भरी जांदा है, कृपालू बड़ा है। पातशाह अगे फुरमान करदे हन,
हर हर नाम त्याई है मेरी जिंदड़िए।
गुरु साहब कहिंदे ने उस एक ओंकार दी प्राप्ति दा रस्ता की है, ये गुरु रामदास साहब उसकी प्राप्ति का रस्ता सानू दस रहे ने। कहिंदे सबना नूं हरियां भरियां करन वाले परमात्मा दा नाम संबोधित करदे ने अपनी जिंद नूं। जिंदड़िए तो भाव ये भी कह सकते हाँ, हे सज्जन साडे मित्र, जां अपनी जिंद नूं मन नूं संबोधित करो भी उस एको अंकार की प्राप्ति का जिहड़ा तरीका है उदे नाम नूं ध्याउणा है। जिहड़े सज्जन मित्र नूं याद ना करिए वह मिलदा नहीं, किसे दी याद आवे तो फिर ही कोई मिलदा है, किसे दी याद विसर जावे दूरियां वध जांदियां ने। आपां कह दिंदे लहू चिट्टा हो गया, हुण सज्जन मिलनों गिलनों गए ने, क्योंकि याद नहीं है, प्रेम नहीं है। हर हर करके ध्याउणा है, हरी नूं ध्याउणा है। हर की है, ਹਰਨ ਵਾਲਾ। ਸੰਸਕ੍ਰਿਤ ਦਾ ਇਹ ਲਫ਼ਜ਼ ਹੈ ਹਰੀ, ਹਰੀ ਧਾਤੂ ਤੋਂ ਬਣਿਆ ਹੈ। ਹਰੀ ਦਾ ਮਤਲਬ ਹੁੰਦਾ ਖੋਹ ਲੈਣਾ, ਹਰੀ ਦਾ ਮਤਲਬ ਹੁੰਦਾ ਕੁਝ ਗ੍ਰਸ ਲੈਣਾ, ਹਰੀ ਦਾ ਮਤਲਬ ਹੁੰਦਾ ਹਰ ਲੈਣਾ, ਹਰੀ ਦਾ ਮਤਲਬ ਹੁੰਦਾ ਹੈ ਨਿਗਲ ਜਾਣਾ। ਹੁਣ ਪਰਮਾਤਮਾ ਨੂੰ ਹਰੀ ਕਿਉਂ ਆਖਿਆ ਹੈ? ਇੱਕ ਤਾਂ ਸਾਨੂੰ ਹਰਿਆਂ ਭਰਿਆਂ ਰੱਖਦਾ ਹੈ, ਸਾਡੇ ਲਈ ਹਰੀ ਲਫ਼ਜ਼ ਪਰਮਾਤਮਾ ਲਈ ਆਇਆ ਹੈ। ਸੰਸਕ੍ਰਿਤ ਨੂੰ ਪੜ੍ਹੋਗੇ ਹਰੀ ਲਫ਼ਜ਼ ਘੋੜੇ ਲਈ ਵੀ ਆਉਂਦਾ, ਤੋਤੇ ਲਈ ਵੀ ਆਉਂਦਾ, ਸ਼ੇਰ ਲਈ ਵੀ ਆਉਂਦਾ ਹੈ। ਦੇਵਤਿਆਂ ਨੂੰ ਵੀ, ਇੰਦਰ ਵਰਗਿਆਂ ਨੂੰ ਵੀ ਹਰੀ ਨਾਲੇ ਸੰਬੋਧਿਤ ਕਰਦੇ ਨੇ। ਕੋਈ ਕ੍ਰਿਸ਼ਨ ਨੂੰ ਹਰੀ ਕਹਿ ਰਿਹਾ ਹੈ, ਕੋਈ ਵਿਸ਼ਨ ਨੂੰ ਹਰੀ ਕਹਿ ਰਿਹਾ ਹੈ, ਪਰ ਸਾਡੀ ਬਾਣੀ ਨੇ ਹਰੀ ਆਖਿਆ ਹੈ ਜੋ ਸਭਨਾਂ ਨੂੰ ਹਰਿਆਂ ਭਰਿਆਂ ਰੱਖਣ ਵਾਲਾ ਪਰਮਾਤਮਾ ਹੈ। ਕਿਉਂਕਿ ਜੇ ਦੇਵਤੇ ਹਰੀ ਹੁੰਦੇ, ਹਰਿਆਂ ਭਰਿਆਂ ਰੱਖਣ ਵਾਲੇ ਹੁੰਦੇ ਤਾਂ ਉਹ ਆਪ ਅੱਜ ਦੁਨੀਆ 'ਤੇ ਮੌਜੂਦ ਚਾਹੀਦੇ ਸੀ, ਪਰ ਕਾਲ ਹੱਥੋਂ ਉਹ ਮਾਰੇ ਗਏ ਨੇ, ਉਹ ਹਰੇ ਭਰੇ ਨਹੀਂ ਰਹੇ। ਸਾਨੂੰ ਸ਼ਵਾਸਾਂ ਦੀ ਪੂੰਜੀ ਦੇ ਕੇ ਹਰਿਆਂ ਭਰਿਆਂ ਰੱਖਦਾ। ਮਨ ਤਨ ਹੋਏ ਨਿਹਾਲ ਪਾਪਾ ਦਹੇ ਹਰ, ਪਾਪਾਂ ਦਾ ਦਹਿਨ ਕਰਦਾ ਹੈ, ਪਾਪਾਂ ਨੂੰ ਖਤਮ ਕਰਦਾ, ਪਾਪਾਂ ਦਾ ਨਾਸ਼ ਕਰਦਾ, ਪਾਪਾਂ ਨੂੰ ਸਾਡੇ ਪਾਸੋਂ ਹਰ ਲੈਂਦਾ ਹੈ, ਇਸ ਕਰਕੇ ਉਹ ਹਰੀ ਹੈ। ਕਬੀਰ ਨੂੰ ਕਿਸੇ ਨੇ ਪੁੱਛਿਆ ਵੀ ਤੈਨੂੰ ਇਹ ਗਿਆਨ ਵਾਲੀ ਬੁੱਧੀ ਕਿਸਨੇ ਦਿੱਤੀ ਹੈ? ਅਗਿਆਨ ਤੇਰਾ ਕਿੱਥੇ ਗਿਆ ਹੈ? ਵਿਕਾਰ ਤੇਰੇ ਕਿੱਥੇ ਗਏ ਨੇ? ਇਹ ਸ਼ੁੱਭ ਗੁਣ ਤੇਰੇ ਕੋਲ, ਸੱਚ ਬੋਲਣਾ, ਸੰਤੋਖ ਵਿੱਚ ਰਹਿਣਾ, ਗਰੀਬ ਗੁਰਬੇ 'ਤੇ ਦਇਆ ਕਰਨੀ, ਖਿਮਾ ਦਾ ਸੁਭਾਅ, ਸ਼ਾਂਤੀ ਪ੍ਰਸਤ ਹੋਣਾ, ਇਹ ਗਿਆਨ ਤੈਨੂੰ ਮਿਲਿਆ ਕਿੱਥੋਂ ਹੈ? ਕਹਿ ਕਬੀਰ ਬੁੱਧ ਹਰ ਲਈ ਮੇਰੀ। ਕਬੀਰ ਕਹਿੰਦੇ ਵੀ ਜਿਹੜੀ ਭੈੜੀ ਜੀ ਬੁੱਧੀ ਸੀ ਵਿਕਾਰਾਂ ਵਾਲੀ, ਉਹ ਹਰ ਲਈ ਹੈ ਮੇਰੀ ਪਰਮਾਤਮਾ ਨੇ। ਉਹਨੂੰ ਹਰੀ ਤਾਂ ਕਹਿੰਦੇ ਨੇ, ਜਿੰਨੇ ਵੀ ਔਗਣ ਨੇ ਸਾਡੇ ਪਾਸੋਂ ਹਰ ਲੈਂਦਾ, ਖੋਹ ਲੈਂਦਾ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਧਨੀ ਸਿੱਧ ਪਾਈ। ਜਦੋਂ ਤੋਂ ਮੇਰੀ ਬੁੱਧੀ ਉਸਨੇ ਹਰੀ ਹੈ, ਉਦੋਂ ਤੋਂ ਕਬੀਰ ਕਹਿੰਦਾ ਹੈ ਮੇਰੇ ਪਾਸ ਗਿਆਨ ਹੈ, ਮੇਰੇ ਕੋਲ ਸ਼ੁੱਭ ਗੁਣ ਨੇ, ਮੇਰੇ ਵਿਕਾਰ ਉਹਨੇ ਨਾਸ਼ ਕਰ ਦਿੱਤੇ ਨੇ, ਖਹਿ ਕਰ ਦਿੱਤੇ ਨੇ, ਖਤਮ ਕਰ ਦਿੱਤੇ ਨੇ, ਇਸ ਕਰਕੇ ਉਹਦਾ ਨਾਮ ਕੀ ਹੈ? ਹਰੀ, ਹਰ ਸਭਨਾਂ ਨੂੰ ਹਰਿਆਂ ਭਰਿਆਂ ਰੱਖਦਾ ਹੈ। ਉਹ ਜੋਤ ਖਿੱਚ ਲਵੇ, ਆ ਜਿਹੜੇ ਇੰਦਰੇ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ, ਨਾ ਵੇਖ ਹੀ ਸਕਦੇ ਜੇ, ਨਾ ਬਾਪੂ ਸੁਣ ਹੀ ਸਕਦਾ ਹੈ, ਨਾ ਲੱਤਾਂ ਚੱਲ ਹੀ ਸਕਦੀਆਂ ਨੇ, ਸਰੀਰ ਮਿੱਟੀ ਹੈ, ਉਹਦੀ ਜੋਤ ਹੈ ਅਤੇ ਅੱਖਾਂ ਹਰੀਆਂ ਭਰੀਆਂ ਨੇ, ਇੰਦਰੇ ਹਰੇ ਭਰੇ ਨੇ, ਇਹ ਕੰਨ ਨੱਕ ਹਰੇ ਭਰੇ ਨੇ। ਬਾਪੂ ਕਹਿੰਦਾ ਫਿਰ ਜਿਹੜਾ ਤੈਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ, ਉਹਦੀ ਪ੍ਰਾਪਤੀ ਦਾ ਤਰੀਕਾ ਹੈ, ਉਹਦਾ ਨਾਮ ਸਦਾ ਹੀ ਧਿਆਉਣਾ ਹੈ, ਸਦਾ ਹੀ, ਇਹ ਨਹੀਂ ਵੀ ਇੱਕ ਵਾਰ ਧਿਆਉਣਾ ਹੈ। ਧਿਆ ਕੀ ਹੁੰਦਾ ਹੈ? ਕਿਸੇ ਨੂੰ ਯਾਦ ਵਿੱਚ ਵਸਾ ਕੇ ਰੱਖਣਾ, ਕਿਸੇ ਨੂੰ ਦਿਲ ਵਿੱਚ ਵਸਾ ਕੇ ਰੱਖਣਾ। ਫਾਰਸੀ ਵਿੱਚ ਹਰ ਦਾ ਜਿਹੜਾ ਅਰਥ ਹੈ ਨਾ, ਜਿਵੇਂ ਬਾਣੀ ਵਿੱਚ ਆਉਂਦਾ ਹੈ, ਫਾਰਸੀ ਦਾ ਸ਼ਬਦ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇੱਥੇ ਹਰ ਲਫ਼ਜ਼ ਫਾਰਸੀ ਦਾ ਹੈ, ਹਰ ਰੋਜ਼, ਸਭ ਸਭ ਦਿਨਾਂ ਵਿੱਚ ਉਸਨੂੰ ਯਾਦ ਕਰ, ਮਨ ਦੀ ਖੋਜ ਕਰ। ਫਾਰਸੀ ਵਿੱਚ ਅਰਥ ਬਦਲ ਜਾਂਦੇ ਨੇ, ਪਰ ਇਸ ਸ਼ਬਦ ਵਿੱਚ ਜਿਹੜਾ ਅਰਥ ਹੈ ਉਹ ਸੰਸਕ੍ਰਿਤ ਦਾ ਲਫ਼ਜ਼ ਹੈ। ਬਾਪੂ ਕਹਿੰਦੇ ਨੇ ਉਸ ਹਰੀ ਨੂੰ ਧਿਆਉਣਾ ਕਰ, ਸਵਾਸਾਂ ਨਾਲ ਯਾਦ ਕਰਨਾ ਕਰ। ਬਾਣੀ ਦੇ ਵਿੱਚ ਹਰ ਲਫ਼ਜ਼ ਤੁਸੀਂ ਰੋਜ਼ ਨਿਤਨੇਮ ਵਿੱਚ ਪੜ੍ਹਦੇ ਜੇ, ਹਰ ਧਿਆਵਹੁ ਸੰਤੋ ਜੀ, ਸਭ ਦੁੱਖ ਵਿਸਾਰਣ, ਦੁੱਖਾਂ ਨੂੰ ਹਰ ਲੈਂਦਾ। ਹਰ ਧਿਆਵਹੁ ਸੰਤੋ ਜੀ, ਸਭ ਦੁੱਖ ਵਿਸਾਰਣ ਹਾਰਾ, ਤੁਹਾਡੇ ਦੁੱਖਾਂ ਨੂੰ ਹਰ ਕੇ ਸੁੱਖਾਂ ਨਾਲ ਝੋਲੀਆਂ ਭਰ ਦੇਵੇਗਾ, ਇਸ ਕਰਕੇ ਜਪਿਆ ਕਰੋ। ਤੁਹਾਡੇ ਵਿਕਾਰਾਂ ਨੂੰ, ਕਾਮ ਕ੍ਰੋਧ ਨੂੰ ਮਿੱਟੀ ਕਰ ਦੇਵੇਗਾ, ਇਸ ਕਰਕੇ ਜਪਿਆ ਕਰੋ। ਤੁਹਾਡੇ ਔਗਣਾਂ ਨੂੰ ਦੂਰ ਸੁੱਟੇਗਾ, ਇਸ ਕਰਕੇ ਜਪਿਆ ਕਰੋ। ਪਰ ਜਪਣਾ ਰੋਜ਼ ਹੈ, ਨਿੱਤ ਜਪਣਾ ਹੈ। ਇੱਥੇ ਕਹਿ ਰਹੇ ਨੇ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ। ਧਿਆਉਣ ਦਾ ਮਤਲਬ ਹੁੰਦਾ ਹੈ
ਧਿਆਇ ਤੋਂ ਸੰਸਕ੍ਰਿਤ ਦਾ ਲਫ਼ਜ਼ ਧਿਆਇ ਹੈ ਜਿਹਦੇ ਤੋਂ ਇਹ ਧਿਆਉਣਾ ਬਣਿਆ ਹੈ। ਤੇ ਧਿਆਉਣ ਦਾ ਮਤਲਬ ਹੁੰਦਾ ਕਿਸੇ ਇੱਕ ਵਸਤੂ ਦੀ ਯਾਦ ਵਿੱਚ ਲਿਵ ਲਾ ਲੈਣੀ, ਟਿਕ ਜਾਣਾ, ਉਸ ਪਰਮਾਤਮਾ ਦੀ ਯਾਦ ਵਿੱਚ ਸਦਾ ਟਿਕੇ ਰਹਿਣਾ ਹੈ, ਸਦਾ ਉਸ ਨੂੰ ਯਾਦ ਵਿੱਚ ਰੱਖਣਾ ਹੈ, ਦੀਨ ਦੁਨੀਆ ਦੇ ਪਾਤਸ਼ਾਹ ਨੂੰ ਸਦਾ ਯਾਦ ਰੱਖਣਾ, ਭਾਵੇਂ ਤੁਸੀਂ ਕਿਰਤ ਕਰਦੇ ਜੇ, ਕੋਈ ਵੀ ਕਰਮ ਕਰਦੇ ਜੇ। ਹੁਣ ਤੁਸੀਂ ਸਵਾਲ ਖੜਾ ਕਰੋਗੇ ਵੀ ਬਿਰਤੀ ਵਿੱਚ ਟਿਕਾਈਏ ਕਿਵੇਂ। ਕਈ ਵਾਰ ਘਰਾਂ ਦੇ ਕੰਮ ਕਾਰ ਕਰਨੇ ਹੈ, ਕੋਈ ਰੋਜ਼ੀ ਰੋਟੀ ਦਾ ਸਾਧਨ ਵੀ ਹੈ ਸਾਡਾ, ਅਸੀਂ ਕੋਈ ਕਿਰਤ ਵੀ ਕਰਨੀ ਹੈ, ਪਰਿਵਾਰ ਵੀ ਪਾਲਣਾ ਹੈ, ਹੱਥਾਂ ਨਾਲ ਤਾਂ ਉਹਨੂੰ ਯਾਦ ਨਹੀਂ ਕਰੀਦਾ, ਯਾਦ ਤੇ ਸੁਰਤੀ ਨਾਲ ਕਰਨਾ ਹੈ। ਕਦੇ ਸੁਨਿਆਰੇ ਵੱਲ ਧਿਆਨ ਦਿਓ, ਸੁਨਿਆਰੇ ਦਾ ਸੁਭਾਅ ਐਸਾ ਹੈ ਉਹਦੀ ਦੁਕਾਨ ਵਿੱਚ ਕਈ ਗਾਹਕ ਆਉਂਦੇ ਨੇ, ਗਾਹਕਾਂ ਦੇ ਨਾਲ ਗੱਲਾਂ ਕਰਦਾ। ਹੁਣ ਤੁਸੀਂ ਆਖੋਗੇ ਵੀ ਕਿਰਤ ਕਰਦਿਆਂ ਕਿਵੇਂ ਯਾਦ ਰੱਖੀਏ, ਇੱਥੇ ਆਖਿਆ ਵੀ ਧਿਆਉਣਾ ਹੈ, ਅਤੇ ਧਿਆਉਣ ਦਾ ਮਤਲਬ ਹੈ ਹਰ ਸਮੇਂ ਹੀ ਚਿੱਤ ਵਿੱਚ ਯਾਦ ਰੱਖਣਾ। ਨਿਤਨੇਮ ਤਾਂ ਅੱਧੇ ਘੰਟੇ ਦੀ ਖੇਡ ਹੈ, ਅਸੀਂ ਕਰਕੇ ਉੱਠ ਜਾਂਦੇ ਹਾਂ, ਇਹ ਤਾਂ ਕੁਝ ਵੀ ਨਹੀਂ ਹੈ, ਇਹ ਤਾਂ ਡਿਊਟੀ ਹੈ ਬਾਪੂ ਵੱਲੋਂ ਲਾਈ, ਸਿੱਖ ਦੇ ਜੀਵਨ ਦੀ ਦਿਨ ਦੀ ਆਰੰਭਤਾ ਹੈ, ਨਿਤਨੇਮ ਕਰ ਲਿਆ। ਅੱਗੇ ਓਵਰ ਟਾਈਮ ਕਿੰਨਾ ਲਾਉਣਾ ਹੈ, ਸਿਮਰਨ ਕਿੰਨਾ ਕਰਦਾ ਹੈ, ਜਿੰਨਾ ਸਿਮਰਨ ਕਰੇਗਾ ਕਿਉਂਕਿ ਜਿੰਨਾ ਓਵਰ ਟਾਈਮ ਲਾਉਣਾ ਹੈ ਓਨੀ ਤਨਖਾਹ ਵੱਧਦੀ ਜਾਂਦੀ ਹੈ, ਮਾਇਆ ਵੱਧ ਕਮਾਉਣਾ ਹੈ। ਇੱਧਰ ਜਿੰਨਾ ਓਵਰ ਟਾਈਮ ਲਾਵੇਗਾ ਓਨੀ ਸ਼ੁੱਭ ਗੁਣਾਂ ਦੀ ਪੂੰਜੀ ਵਧੇਗੀ, ਸਤ ਸੰਗੀ ਤੋਂ ਸੰਤ ਸਤਪੁਰਸ਼ ਬਣ ਜਾਵੇਗਾ ਨਿਤਨੇਮ ਦੇ ਨਾਲ। ਅਤੇ ਬਾਪੂ ਨੇ ਆਖਿਆ ਹਜੇ ਇਹ ਸੱਤ ਸੰਗੀਆਂ ਦੀ ਕਤਾਰ ਵਿੱਚ ਹੀ ਆਇਆ ਹੈ, ਸਿੱਖੀ ਦਾ ਜੀਵਨ ਸ਼ੁਰੂ ਹੀ ਹੋਇਆ ਹੈ, ਸਤਪੁਰਸ਼ ਬਣਨ ਦੇ ਲਈ ਓਵਰ ਟਾਈਮ ਲਾਉਣਾ, ਜਿਵੇਂ ਅਮੀਰ ਬਣਨ ਲਈ ਮਿਹਨਤ ਜ਼ਿਆਦਾ ਕਰਨੀ ਪੈਂਦੀ ਨਾ ਨੋਟ ਕਮਾਉਣ ਲਈ, ਅਤੇ ਜਿਹੜਾ ਘੰਟਾ ਲਾ ਕੇ ਆਖੇ ਵੀ ਯਾਰ ਹੋਣੀ ਚੱਲੇ ਕੰਮ ਕਰਨ ਦੀ ਲੋੜ ਨਹੀਂ, ਉਹ ਫਿਰ ਓਨਾ ਕੀ ਗੁਜ਼ਾਰਾ ਕਰਨਗੇ ਜਿੰਨਾ ਕੁ ਸਮਾਂ ਦਿੱਤਾ ਹੈ। ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ ਹਰੀ ਦੇ ਨਾਮ ਨੂੰ ਹਰ ਸਮੇਂ ਧਿਆਉਣਾ ਹੈ। ਸੁਨਿਆਰੇ ਦੀ ਦੁਕਾਨ ਵਿੱਚ ਕਈ ਗਾਹਕ ਆਏ, ਗੱਲਾਂ ਸਭਨਾ ਨਾਲ ਕਰਦਾ ਹੈ, ਹੱਥ ਕਾਰ ਵੱਲ ਅਤੇ ਚਿੱਤ ਯਾਰ ਵੱਲ, ਗੱਲਾਂ ਬਾਤਾਂ ਸਾਰਿਆਂ ਨਾਲ ਕਰੀ ਗਿਆ, ਜ਼ੁਬਾਨ ਲੋਕਾਂ ਨਾਲ ਚੱਲਦੀ ਸੀ, ਹੋਇਆ ਕੀ ਹੈ, ਪਰ ਉਹਦਾ ਧਿਆਨ ਜਿਹੜਾ ਹੈ ਉਹ ਸੋਨੇ ਵਿੱਚ ਹੀ ਹੈ। ਬਾਣੀ ਵਿੱਚ ਬਾਬੇ ਨਾਮਦੇਵ ਨੇ, ਹੋਰਾਂ ਭਗਤਾਂ ਨੇ ਇਹ ਮੋਹਰ ਲਾਈ ਹੈ ਵੀ ਕਿਰਤ ਕਰਦਿਆਂ ਵੀ ਯਾਦ ਰੱਖਿਆ ਜਾ ਸਕਦਾ ਹੈ। ਮੈਂ ਇੱਕ 5 ਸਾਲਾਂ ਦੇ ਬੱਚੇ ਦੀ ਉਦਾਹਰਣ ਦੇ ਕੇ ਅੱਗੇ ਵਧਾਂ, ਤੁਸੀਂ ਆਖੋਗੇ ਹੋ ਨਹੀਂ ਸਕਦਾ। ਹਾਂ, ਜੂਨ ਦਾ ਮਹੀਨਾ ਆਪਾਂ ਜਾਣਦੇ ਹਾਂ, ਇਹਦੇ ਵਿੱਚ ਬੜਿਆਂ ਸਿੱਖਾਂ ਨੇ ਸ਼ਹਾਦਤਾਂ ਪਾਈਆਂ, ਸ਼ਹਾਦਤ ਦੀ ਅਵਧੀ ਮਾਣੀ ਹੈ। ਇਹਨਾਂ ਸ਼ਹੀਦਾਂ ਦਾ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹ 101 ਜਪਜੀ ਦਾ ਜਾਪ ਕਰਦੇ ਸਨ। ਕਿਸੇ ਨੇ ਸਵਾਲ ਕੀਤਾ ਵੀ ਜੇ 5-7 ਮਿੰਟਾਂ 'ਚ ਵੀ ਹੋਵੇ ਤਾਂ 12 ਘੰਟੇ ਲੱਗਦੇ ਨੇ, ਸੰਤ ਦੇ ਸੰਗਤ ਨਾਲ ਬਚਨ ਵੀ ਕਰਦੇ ਸਨ, ਇਹ ਕਿਵੇਂ ਹੋ ਸਕਦਾ ਹੈ ਵੀ 12 ਘੰਟੇ ਚੌਂਕੜਾ ਲਾਇਆ ਹੈ? ਅਸੀਂ ਤਾਂ ਵੇਖਿਆ ਨਹੀਂ, ਕਦੋਂ ਪੜ੍ਹ ਲਿਆ ਜਪਜੀ? ਹੁਣ ਧਿਆਨ ਦਿਓ ਵੀ ਕਿਵੇਂ ਪੜ੍ਹਿਆ ਜਾਂਦਾ ਹੈ। ਇਹ ਜ਼ੁਬਾਨ ਦੀ ਜਿਹੜੀ ਹੈ ਨਾ ਬਰਕਤ, ਜ਼ੁਬਾਨ ਦੀ ਜਿਹੜੀ ਹਸਤੀ ਹੈ, ਜ਼ੁਬਾਨ ਦੀ ਜਿਹੜੀ ਪਹੁੰਚ ਹੈ ਨਾ, ਜ਼ੁਬਾਨ ਦੇ ਨਾਲ ਜਿਹੜਾ ਜਪਣਾ ਹੈ, ਇਹ ਜਿਹੜੀ ਸ਼ਖਸੀਅਤ ਹੈ ਇਹ ਕੁਝ ਸਮੇਂ ਲਈ ਹੈ। ਜਿਵੇਂ ਰੋਟੀ ਪਾਈਏ ਅਤੇ ਬੁਰਕੀ ਮੂੰਹ 'ਚ ਪਾ ਲਈ, ਪ੍ਰਸ਼ਾਦਾ ਪਾਇਆ ਭਾਂਡੇ ਵਿੱਚ, ਕੰਨਾਂ ਵਿੱਚ ਬਾਣੀ ਪਾਈ, ਗੁਰੂ ਦੇ ਦਰ 'ਤੇ ਆਏ, ਕੀ ਕੀਤਾ? ਮੈਂ ਪਿੱਛੋਂ ਚੱਲਦਾ, ਸ਼ਬਦ ਇੱਥੋਂ ਸ਼ੁਰੂ ਹੁੰਦਾ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ, ਇੱਥੋਂ ਸ਼ੁਰੂ ਕਰੋ, ਨੇਤਰੀ ਸਤਿਗੁਰ ਪੇਖਣਾ, ਪਹਿਲਾਂ ਗੁਰੂ ਦੇ ਦਰ 'ਤੇ ਆ ਕੇ ਦਰਸ਼ਨ ਕਰੋ ਗੁਰੂ ਦੇ, ਸ਼੍ਰਵਣੀ ਸੁਣਨਾ ਗੁਰ ਨਾਓ, ਦੂਜਾ ਕੰਮ ਹੈ ਕੰਨਾਂ ਨਾਲ ਬਾਣੀ ਸੁਣੋ, ਅਤੇ ਜੋ ਕੰਨਾਂ ਵਿੱਚ ਹੋਵੇ ਉਹ ਜ਼ੁਬਾਨ ਬੋਲੇਗੀ, ਗੰਦੇ ਗੀਤ ਸੁਣੋਗੇ ਅਤੇ ਜ਼ੁਬਾਨ ਗੀਤ ਗਾਵੇਗੀ, ਕੀਰਤੀ ਕੀਰਤਨ ਸੁਣੋਗੇ ਅਤੇ ਜ਼ੁਬਾਨ ਕੀਰਤਨ ਖਸਮ ਦੇ ਗੀਤ ਗਾਵੇਗੀ। ਭਾਂਡੇ 'ਚ ਜੋ ਹੋਵੇ ਉਹ ਹੀ ਕੜਛੀ ਪਾਉਂਦੀ ਹੈ ਨਾ, ਜਿਹੜੀ ਸਬਜ਼ੀ ਭਾਂਡੇ 'ਚ ਕੜਛੀ ਉਹ ਵਰਤਾਉਂਦੀ ਹੈ, ਬਾਪੂ ਕਹਿੰਦਾ ਹੈ ਕੰਨਾਂ ਦੇ ਨਾਲ ਬਾਣੀ ਸੁਣੀ, ਨੇਤਰਾਂ ਨਾਲ ਦਰਸ਼ਨ ਕੀਤੇ, ਫਿਰ ਕੀ ਕੀਤਾ? ਜਿਹਵਾ ਜਪ ਗੁਰ ਨਾਓ, ਕੰਨਾਂ 'ਚ ਜੋ ਸੀ ਉਹ ਜ਼ੁਬਾਨ ਨੇ ਪੜ੍ਹਿਆ, ਜਪਜੀ ਸੁਣਿਆ ਤੇ ਜਪਜੀ ਪੜ੍ਹਿਆ, ਜਾਪ ਸੁਣਿਆ ਤੇ ਜਾਪ ਪੜ੍ਹਿਆ, ਤੇ ਜਿਹੜੀ ਵਸਤੂ ਜ਼ੁਬਾਨ 'ਤੇ ਹੋਵੇ ਇੱਕ ਨਾ ਇੱਕ ਦਿਨ ਉਹ ਢਿੱਡ ਵਿੱਚ ਡਿੱਗ ਪੈਂਦੀ ਹੈ, ਅੰਦਰ ਘਰ ਘਰ ਜਾਂਦੀ ਹੈ। ਅੱਖਾਂ ਨਾਲ ਵੇਖਿਆ, ਕੰਨਾਂ ਨਾਲ ਸੁਣਿਆ, ਜ਼ੁਬਾਨ ਨਾਲ ਪੜ੍ਹਿਆ ਤੇ ਅਵਸਥਾ ਕਿਹੜੀ ਮਿਲ ਗਈ? ਅਗਲੀ ਅਵਸਥਾ ਅੰਤਰ ਗੁਰ ਆਰਾਧਨਾ। ਹੁਣ ਅੰਦਰ ਚੱਲ ਪਿਆ ਹੈ ਬਾਪੂ ਨਾਨਕ ਦਾ ਨਾਮ, ਹੁਣ ਬਾਬੇ ਜਰਨੈਲ ਸਿੰਘ ਦੇ ਅੰਦਰ ਜਪਜੀ ਚੱਲ ਪਈ ਹੈ। ਪਹਿਲਾਂ ਜ਼ੁਬਾਨ ਦੀ ਖੇਡ ਸੀ। ਇੱਕ 5 ਸਾਲਾਂ ਦੇ ਬੱਚੇ ਦੀ ਉਦਾਹਰਣ ਵੀ ਗੱਲਾਂ ਕਰਦਾ ਬਾਬਾ ਅੰਦਰ ਕਿਵੇਂ ਯਾਦ ਕਰ ਲੈਂਦਾ? ਕੋਈ ਵੀ ਮਹਾਂਪੁਰਸ਼ ਹੈ, ਕੋਈ ਵੀ ਸਤਸੰਗੀ ਹੈ, ਕੋਈ ਵੀ ਸਾਧੂ ਹੈ, ਗੱਲਾਂ ਸਾਡੇ ਨਾਲ ਕਰਦਾ ਯਾਦ ਕਿਵੇਂ ਕਰਦਾ? ਆ ਨੀਲੇ ਕਾਗਜ਼ ਕਾਟੀਲੇ ਗੂੜੀ, ਆਕਾਸ਼ ਮਦੇ ਭਰਮੀਲੇ, ਪੰਚ ਜਨਾ ਸਿਉਂ ਬਾਤ ਬਤਊਆ, ਚੀਤ ਸੋ ਡੋਰੀ ਰਾਖੀਅਲੇ, ਮਨ ਰਾਮ ਨਾਮਾ ਵੇਦੀਅਲੇ, ਜੈਸੇ ਕਣਕ ਕਲਾ ਚਿਤ ਮਾਂਡੀਅਲੇ। ਅਮੀਰਾਂ ਦਾ ਕਾਕਾ, 5-7 ਵਰਿਆਂ ਦਾ ਕਾਕਾ, ਮੰਮੀ ਆਪਣੀ ਤੋਂ ਰੁਪਈਆ ਢੇਲੀ ਲੈ ਕੇ ਕਾਗਜ਼ ਖਰੀਦ ਲਿਆਇਆ, ਆਨੀਲੇ ਕਾਗਜ਼ ਲੈ ਆਇਆ, ਕਾਟੀਲੇ ਗੂੜੀ ਤੇ ਕੱਟ ਕੇ ਗੁੱਡਾ ਬਣਾ ਲਿਆ, ਡਾਉਣ ਵਾਲਾ, ਆ ਗੁੱਡੇ ਡਾਉਂਦੇ ਜੇ ਨਾ ਬਸੰਤ ਦੀ ਰੁੱਤ 'ਚ। ਆਨੀਲੇ ਕਾਗਜ਼ ਕਾਟੀਲੇ ਗੂੜੀ, ਆਕਾਸ਼ ਮਦੇ ਪਰਮੀਅਲੇ, ਦਲਾਵਾਂ ਪਾ ਕੇ ਨਾ ਆਕਾਸ਼ ਵਿੱਚ ਗੁੱਡੀ ਉਡਾਈ ਹੈ, ਕਾਈਟ ਉਡਾਉਂਦਾ ਹੈ। ਤੇ ਜਿਹੜੇ ਮੇਰੇ ਵਰਗੇ 5-7 ਗਰੀਬੜੇ ਸੀ ਉਹ ਕੋਲ ਖਲੋ ਗਏ, ਹੁਣ ਗੁੱਡੀ ਲੈਣ ਦੇ ਪੈਸੇ ਨਹੀਂ, ਉਹ ਫਿਰ ਇੱਦਾਂ ਹੀ ਆਨੰਦ ਮਾਣਦੇ ਨੇ ਵੀ ਚੱਲ ਤੂੰ ਉਡਾ ਤੇ ਅਸੀਂ ਵਿਹਨੇ ਹਾਂ। ਇੱਕ ਵੱਡੀ, ਦੋ ਵੱਡੀ, ਸਾਰੀ ਦਿਹਾੜੀ ਗੁੱਡੀ ਡਾਉਂਦਾ ਰਿਹਾ ਤੇ ਜ਼ੁਬਾਨ ਦੇ ਨਾਲ ਗੱਪਾਂ ਵੱਢੀ ਗਿਆ ਆਪਣੇ ਸੱਜਣਾਂ ਨਾਲ। ਜ਼ੁਬਾਨ ਉਹਦੀ ਸੱਜਣਾਂ ਨਾਲ ਗੱਲਾਂ ਕਰਦੀ ਹੈ, ਉਹ ਵੀ ਕਹਿੰਦੇ ਵੀ ਬੜੀ ਬਹਿਜਾ ਕਰਾਈ, ਸਾਰੇ ਸ਼ਹਿਰ ਦੀਆਂ ਗੁੱਡੀਆਂ ਵੱਢ ਦਿੱਤੀਆਂ ਜੀ। ਅਤੇ ਸੱਜਣ ਹੋਣੀ ਜਵਾਬ ਦਿੰਦੇ ਨੇ ਆਹੋ ਵੀ ਮੇਰੇ ਵਰਗੀ ਕੋਈ ਗੁੱਡੀ ਨਹੀਂ ਡਾਉਂਦਾ, ਮੈਂ ਇੰਨੀਆਂ ਵੱਢੀਆਂ, ਮੈਂ ਇੰਨੀਆਂ ਕੱਟੀਆਂ। ਉਹ 5-7 ਵਰਿਆਂ ਦਾ ਕਾਕਾ 5-7 ਸੱਜਣਾਂ ਨਾਲ ਗੱਲਾਂ ਕਰ ਰਿਹਾ ਹੈ। ਵੇਖਣ ਵਾਲੇ ਨੇ ਸੋਚਿਆ ਵੀ ਇਹਦਾ ਧਿਆਨ ਉਹਨਾਂ ਯਾਰਾਂ ਵਿੱਚ ਹੈ, ਗੱਲਾਂ ਜੋ ਕਰ ਰਿਹਾ ਹੈ। ਦੇਵ ਨੇ ਤੈਸੀ ਹੋਈ ਵੀ ਡੋਰੀ ਗਈ ਕੱਟੀ, ਡੋਰੀ ਗਈ ਕੱਟੀ। ਅਨੀਲੇ ਕਾਗਜ਼ ਕਾਟੀਲੇ ਗੂੜੀ, ਆਕਾਸ਼ ਮਦੇ ਭਰਮੀਲੇ, ਆਕਾਸ਼ 'ਚ ਉਡਾਉਂਦਾ ਸੀ ਕਿਤੇ ਤਕੜੇ ਨਾ ਪੇਚਾ ਪੈ ਗਿਆ ਚੰਗੀ ਡੋਰ ਵਾਲੇ ਨਾ, ਤੇ ਜਿਹੜਾ ਸਾਰੀ ਦਿਹਾੜੀ ਗੁੱਡੀਆਂ ਵੱਢਦਾ ਸੀ ਅੱਜ ਆਪਦੀ ਵੱਢੀ ਗਈ। ਗੱਲਾਂ 'ਚ ਲੱਗਾ ਸੀ, ਉਹਨੇ ਨਹੀਂ ਵੇਖਿਆ ਮੈਂ ਚੁਬਾਰੇ 'ਤੇ ਖਲੋਤਾ ਗੁੱਡੀ ਡਾਉਣਾ ਹੈ, ਉਹਨੇ ਨਹੀਂ ਵੇਖਿਆ ਵੀ ਮੇਰੇ 5-7 ਸੱਜਣ ਕੋਲ ਖਲੋਤੇ ਨੇ, ਡੋਰੀ ਵੱਢੀ ਗਈ। ਦੌੜ ਕੇ ਗੁੱਡੀ ਦੇ ਪਿੱਛੇ ਛਾਲ ਮਾਰੀ, ਲੱਤ ਟੁੱਟਦੀ ਟੁੱਟ ਜਾਵੇ, ਮਣਕਾ ਧੌਣ ਦਾ ਟੁੱਟਦਾ ਟੁੱਟ ਜਾਵੇ, ਗੁੱਡੀ ਦੇ ਪਿੱਛੇ ਛਾਲ ਮਾਰ ਦਿੱਤੀ ਹੈ, ਅੱਗੇ ਕੀ ਬਣੇਗਾ ਇਹ ਰੱਬ ਜਾਣਦਾ ਹੈ। ਪਰ ਲੋਕ ਜਿਹੜੇ ਵਹਿੰਦੇ ਸੀ, ਜਦੋਂ ਕਿਸੇ ਨੇ ਤਰਕ ਕੀਤੀ ਭਾਈ ਇਹ ਤੇ ਗੱਲਾਂ ਮਾਰਦਾ ਸੀ, ਇਹਦਾ ਧਿਆਨ ਯਾਰਾਂ ਵਿੱਚ ਸੀ, ਬਾਣੀ ਕਹਿੰਦੀ ਨਹੀਂ, ਜੇ ਧਿਆਨ ਯਾਰਾਂ ਵਿੱਚ ਹੁੰਦਾ ਤਾਂ ਫਿਰ ਗੁੱਡੀ ਪਿਛਲੇ ਛਾਲ ਨਹੀਂ ਸੀ ਮਾਰਦਾ, ਧਿਆਨ ਇਹਦਾ ਗੁੱਡੀ ਵਿੱਚ ਸੀ, ਜ਼ੁਬਾਨ ਇਹਦੀ ਯਾਰਾਂ ਨਾਲ ਚੱਲਦੀ ਸੀ, ਧਿਆਨ ਇਹਦਾ ਡੋਰ ਵਿੱਚ ਸੀ। ਆਨੀਲੇ ਕਾਗਜ਼ ਕਾਟੀਲੇ ਗੂੜੀ, ਆਕਾਸ਼ ਮਦੇ ਭਰਮੀਲੇ, ਪੰਚ ਜਨਾ ਸਿਉਂ ਬਾਤ ਬਤਊਆ, ਗੱਲਾਂ ਕਿਸੇ ਹੋਰ ਨਾਲ, ਚੀਤ ਸੋ ਡੋਰੀ ਰਾਖੀਅਲੇ, ਚਿੱਤ ਡੋਰੀ ਵਿੱਚ ਹੈ, ਮਨ ਰਾਮ ਨਾਮਾ ਵੇਦੀਅਲੇ, ਜੈਸੇ ਕਣਕ ਕਲਾ ਚਿਤ ਮ, ਇੱਦਾਂ ਸੁਨਿਆਰਾ ਵੀ ਗਾਹਕਾਂ ਨਾਲ ਗੱਲਾਂ ਕਰਦਾ, ਪਰ ਡੋਰੀ ਇਹ ਮਨ ਦੀ ਡੋਰ ਉਹਦੀ ਸੋਹਣੇ ਵਿੱਚ ਹੈ। ਉਹ ਬੱਚਾ ਗੁੱਡਾ ਡਾਉਂਦਾ ਸੱਜਣਾਂ ਨਾਲ ਗੱਲਾਂ ਕਰਦਾ, ਪਰ ਉਹਦੇ ਮਨ ਦੀ ਜਿਹੜੀ ਖੇਡ ਹੈ ਨਾ, ਧਿਆਨ ਜਿਹੜਾ ਹੈ ਉਹ ਡੋਰ ਵਿੱਚ ਹੈ। ਇਸੇ ਕਰਕੇ ਤੇ ਲੱਤਾਂ ਤੜਾ ਲਈਆਂ, ਚੁਬਾਰੇ ਤੋਂ ਛਾਲ ਮਾਰ ਗਿਆ, ਕਿਉਂਕਿ ਜੁੜਿਆ ਹੀ ਇੰਨਾ ਸੀ। ਤੇਰੇ 5 ਵਰਿਆਂ ਦਾ ਕਾਕਾ ਗੱਲਾਂ ਮਾਰਦਾ, ਗੁੱਡੀ 'ਚ ਧਿਆਨ ਲਾ ਸਕਦਾ, ਤੇ ਫਿਰ ਮਹਾਂਪੁਰਸ਼ ਸਤਪੁਰਸ਼ ਬਾਬਾ ਜਰਨੈਲ ਸਿੰਘ ਵਰਗੇ ਤੁਹਾਡੇ ਸਵਾਲਾਂ ਦਾ ਜਵਾਬ ਦਿੰਦੇ, ਜਪਜੀ ਵਿੱਚ ਚਿੱਤ ਕਿਉਂ ਨਹੀਂ ਲਾ ਸਕਦੇ? ਜਵਾਬ ਦਿਓ, ਧਿਆਨ ਨਾ ਪੜ੍ਹੋ ਬਾਣੀ ਨੂੰ, ਇੱਦਾਂ ਧਿਆਨ ਲਾਉਣਾ ਹੈ ਜਿੱਦਾਂ ਬੱਚੇ ਨੇ ਡੋਰੀ ਵਿੱਚ ਲਾਇਆ ਹੈ। ਗੱਲਾਂ ਕਰਦਿਆਂ ਵੀ ਧਿਆਨ ਲੱਗ ਸਕਦਾ, ਅੰਤਰ ਗੁਰ ਆਰਾਧਨਾ, ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਪਹਿਲਾਂ ਵੇਖਣਾ ਹੈ, ਦਿਦਾਰੇ ਕਰੋ, ਕੰਨਾਂ 'ਚ ਬਾਣੀ ਸੁਣੋ, ਗੰਦੇ ਮੰਦੇ ਗੀਤ ਨਹੀਂ, ਜੋ ਸੁਣਿਆ ਹੈ ਜਪੋ, ਜਪਦਿਆਂ ਜਪਦਿਆਂ ਬੁਰਕੀ ਅੰਦਰ ਡਿੱਗ ਪੈਣੀ ਹੈ, ਫਿਰ ਧਿਆਉਣ ਦੀ ਅਵਸਥਾ ਪ੍ਰਾਪਤ ਹੋਵੇਗੀ। ਹਰੀ ਦੇ ਨਾਮ ਨੂੰ ਧਿਆਉਣਾ ਕਰੋ ਜੀ।
ਗੁਰਮੁਖ ਨਾਮ ਅਮੁੱਲੇ ਰਾਮ,
ਔਰ ਉਹ ਜਿਹੜਾ ਨਾਮ ਹੈ ਨਾ ਹਰੀ ਹਰੀ ਹਰ ਹਰ ਵਾਹਿਗੁਰੂ ਵਾਹਿਗੁਰੂ, ਉਹਦਾ ਮੁੱਲ ਕੋਈ ਨਹੀਂ ਜੇ। ਮੁੱਲ ਨਹੀਂ ਜੇ ਮਿਲਦਾ ਕਿਸੇ ਦੁਕਾਨ ਤੋਂ ਵੀ ਕਿਸੇ ਸਾਧ ਨੂੰ ਆਖੋ ਲੈ 500 ਰੁਪਈਆ ਜਿਹੜਾ ਤੂੰ ਜਪਿਆ ਸਾਡੀ ਝੋਲੀ ਪਾ ਦੇ, ਇਹਦਾ ਮੁੱਲ ਨਹੀਂ ਮਿਲਦਾ। ਚੌਂਕੜਾ ਆਪ ਲਾਉਣਾ ਪੈਣਾ, ਧਿਆਨ ਆਪ ਧਰਨਾ ਪੈਣਾ, ਸਿਮਰਨ ਆਪ ਕਰਨਾ ਪੈਣਾ। ਹਾਂ, ਸਾਧੂ ਦੀ ਸੰਗਤ ਇੰਨਾ ਕੁ ਤੇ ਕੰਮ ਤੁਹਾਨੂੰ ਦੇ ਸਕਦੀ ਹੈ। ਕਿੰਨਾ ਕੁ? ਕਿਸੇ ਬੱਚੇ ਨੇ ਮੇਲਾ ਵੇਖਣਾ ਹੋਵੇ ਨਾ ਤੇ ਬਾਪੂ ਨੂੰ ਕਹਿੰਦਾ ਮੋਢਿਆਂ ਤੇ ਚੁੱਕ ਕੇ ਵਿਖਾ, ਮੈਂ ਨਿੱਕਾ ਮੈਨੂੰ ਦੇਖਦਾ ਨਹੀਂ। 5-7 ਦਿਨ ਤੇ ਬਾਪੂ ਮੇਲਾ ਵਿਖਾਉਂਦਾ ਹੈ ਤੇ ਪੁੱਤ ਵੱਡਾ ਹੋ ਕੇ ਆਖੇ ਬਾਪੂ ਹੁਣ ਵੀ ਮੋਢਿਆਂ ਤੇ ਚੁੱਕ, ਕਹਿੰਦਾ ਕੋਈ ਸ਼ਰਮ ਕਰ, ਹੁਣ ਆਪ ਵੀ ਮੇਲਾ ਵੇਖਣਾ ਸਿੱਖ ਲੈ, ਪੱਬਾਂ ਤੇ ਤੁਰਨਾ ਸਿੱਖ ਲੈ। ਸਾਧੂ ਦੀ ਸੰਗਤ ਪ੍ਰੇਰਿਤ ਕਰਦੀ ਹੈ ਵੀ ਚੌਂਕੜਾ ਲਾਓ ਜਿਵੇਂ ਅਸੀਂ ਲਾਇਆ, ਬਾਣੀ ਪੜ੍ਹੋ। ਸੰਤੋ ਸਾਧੂ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਜਿਹੜਾ ਆਖੇ ਵੀ ਮੈਂ ਗੁਰੂ ਹੈ, ਹਜੇ ਭਾਂਡਾ ਖਾਲੀ ਹੈ, ਐਵੇਂ ਖੜਕੀ ਜਾ ਰਿਹਾ, ਜਿਹੜਾ ਭਰ ਜਾਂਦਾ ਉਹ ਮੈਂ ਨਹੀਂ ਕਰਦਾ, ਉਹ ਮੈਂ ਕਦੇ ਨਹੀਂ ਕਰਦਾ। ਸਤਿਪੁਰਸ਼ਾਂ ਦੀ ਸੰਗਤ ਵਿੱਚ ਬੈਠ ਕੇ ਧਿਆਉਣਾ ਕਰੋ। ਨਾਮ ਅਮੁੱਲ ਹੈ, ਮੁੱਲ ਨਹੀਂ ਮਿਲੇਗਾ ਤੁਹਾਨੂੰ। ਸਵਾਸਾਂ ਨਾਲ ਜਪਣਾ ਕਰੋ ਜੀ।
ਹਰ ਰਸ ਬੀਦਾ ਹਰ ਮਨ ਪਿਆਰਾ, ਮਨ ਹਰ ਹਰ ਨਾਮ ਚਕੋਲੇ ਰਾਮ।
ਜਿਹੜਾ ਦੀਨ ਦੁਨੀਆ ਦਾ ਪਾਤਸ਼ਾਹ ਹੈ, ਜਦੋਂ ਸਵਾਸਾਂ ਨਾਲ ਉਹਦਾ ਸਿਮਰਨ ਕਰੋਗੇ, ਹਰ ਰਸ ਬੀਦਾ, ਬੀਦੇ ਦਾ ਮਤਲਬ ਹੁੰਦਾ ਮਨ ਵਿੰਨਿਆ ਜਾਣਾ, ਹਰੀ ਦੇ ਰੰਗ ਵਿੱਚ ਮਨ ਵਿੰਨਿਆ ਜਾਂਦਾ ਹੈ। ਜਿਵੇਂ ਲਲਾਰੀ ਕੋਲ ਬੀਬੀਆਂ ਚੁੰਨੀ ਦੇ ਕੇ ਆਉਣ ਅਤੇ ਗਰਮ ਪਾਣੀ ਕਰਕੇ ਰੰਗ ਪਾ ਕੇ ਉਹ ਚੁੰਨੀ ਵਿੱਚ ਸੁੱਟੇ, ਅਤੇ ਜੇ ਉਸੇ ਵੇਲੇ ਚੁੰਨੀ ਖਿੱਚ ਲਵੇ ਤਾਂ ਚੁੰਨੀ ਨੂੰ ਰੰਗ ਨਹੀਂ ਚੜ੍ਹਦਾ। ਮਾਵਾਂ ਭੈਣਾਂ ਧੀਆਂ ਬੈਠੀਆਂ ਨੇ, ਜਾਣਦੀਆਂ ਨੇ, ਉਹ ਕੁਝ ਸਮਾਂ ਲੰਮਾ ਸਮਾਂ ਜਿਹੜਾ ਲਲਾਰੀ ਹੈ ਉਹ ਪਾਣੀ ਦੇ ਵਿੱਚ ਰੰਗ ਦੇ ਵਿੱਚ ਚੁੰਨੀ ਨੂੰ ਡਬੋਈ ਛੱਡਦਾ ਹੈ। ਇੱਦਾਂ ਆਪਣੀ ਜਿੰਦ ਨੂੰ ਮਨ ਨੂੰ ਨਾਮ ਦੇ ਵਿੱਚ ਜੋੜਨਾ ਕਰੋ, ਧਿਆਉਣਾ ਕਰੋ। ਹੁਣ ਜਪਜੀ ਸਾਹਿਬ ਪੜ੍ਹ ਕੇ ਜੇ ਕੋਈ ਆਖੇ ਮੈਂ ਕਬੀਰ ਬਣ ਜਾਵਾਂ, ਨਹੀਂ, ਚੌਂਕੜੇ ਲਾਉਣੇ ਪੈਂਦੇ ਨੇ, ਮੁਸ਼ਕਤਾਂ ਘਾਲਣੀਆਂ ਪੈਂਦੀਆਂ ਨੇ, ਰੰਗ ਚੜ੍ਹਾਉਣ ਲਈ ਚੌਂਕੜਾ ਬੰਦਗੀ ਇਹ ਜ਼ਰੂਰੀ ਹੈ, ਬੰਦਗੀ ਤੋਂ ਬਿਨਾਂ ਇਹ ਪ੍ਰਾਪਤੀ ਨਹੀਂ। ਅਤੇ ਜਿਨ੍ਹਾਂ ਨੇ ਚੌਂਕੜੇ ਲਾਏ, ਧਿਆਨ ਧਾਰਿਆ, ਉਹਨਾਂ ਨੇ ਹਰੀ ਵਿੱਚ ਆਪਣੇ ਆਪ ਨੂੰ ਰੰਗਣਾ ਕੀਤਾ ਹੈ, ਔਰ ਉਹ ਜਿਹੜਾ ਮਨ ਰੰਗਿਆ ਗਿਆ ਉਹ ਹਰੀ ਨੂੰ ਬੜਾ ਪਿਆਰਾ ਲੱਗਦਾ ਜੇ। ਰੱਬ ਨੂੰ ਉਹ ਸਾਧੂ ਸਤਿਪੁਰਸ਼ ਪਿਆਰੇ ਬੜੇ ਲੱਗਦੇ ਨੇ। ਮਹਾਰਾਜ ਅੱਗੇ ਕਹਿ ਰਹੇ ਨੇ, ਕਹਿੰਦੇ ਦੇਖ ਮਨ, ਉਹ ਜਿਹੜਾ ਹਰੀ ਹੈ ਉਹਦੇ ਨਾਮ ਦੇ ਰੰਗ ਵਿੱਚ ਝਕੋਲਿਆ ਜਾ, ਉਹਦੇ ਰਾਮ ਦੇ ਰੰਗ ਵਿੱਚ ਘੁਲ ਜਾ। ਜਿਵੇਂ ਬਾਪੂ ਕਹਿੰਦਾ ਹੈ, ਇੱਕ ਮਧਾਣੀ ਹੈ ਨਾ, ਅਤੇ ਮਧਾਣੀ ਵਿੱਚ ਰਿੜਕੀ ਜਾਓ ਰਿੜਕੀ ਜਾਓ ਅਤੇ ਫਿਰ ਮੱਖਣ ਨਿਕਲਦਾ। ਇਵੇਂ ਪਾਤਸ਼ਾਹ ਕਹਿੰਦੇ ਨੇ, ਇਹ ਸਰੀਰ ਨੂੰ ਮਧਾਣੀ ਬਣਾ ਲਾ, ਇਹਦੇ ਵਿੱਚ ਨਾਮ ਦਾ ਪਾਣੀ ਪਾਲਾ ਅਤੇ ਇਹਨੂੰ ਰਿੜਕਣਾ ਕਰ, ਨਾਮ ਦਾ ਦੁੱਧ ਪਾਲਾ ਅਤੇ ਇਹਨੂੰ ਰਿੜਕਣਾ ਕਰ, ਰਿੜਕਦਾ ਜਾ ਰਿੜਕਦਾ ਜਾ ਰਿੜਕਦਾ ਜਾ, ਵਿੰਨਿਆ ਜਾ ਵਿੰਨਿਆ ਜਾ, ਅਤੇ ਫਿਰ ਮੱਖਣ ਪ੍ਰਾਪਤ ਹੋਵੇਗਾ, ਖਸਮ ਪ੍ਰਾਪਤ ਹੋਵੇਗਾ, ਅਕਾਲ ਪੁਰਖ ਪ੍ਰਾਪਤ ਹੋਵੇਗਾ।
ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ।
ਗੁਰੂ ਦੀ ਮਤ ਲੈ ਕੇ ਆਪਣੇ ਮਨ ਨੂੰ ਇਕਾਗਰਤਾ ਦੇ ਨਾਲ ਟਿਕਾ ਕੇ ਉਸ ਪਰਮਾਤਮਾ ਦੇ ਨਾਮ ਵਿੱਚ ਲਾਓ। ਇਹਦੇ ਲਈ ਮੁਸ਼ਕਤ ਘਾਲਣੀ ਪੈਂਦੀ ਹੈ। ਕਈ ਆਖਣਗੇ ਜੀ ਮਨ ਨਹੀਂ ਟਿਕਦਾ, ਅਤੇ ਮੈਂ ਫਿਰ ਕਹਿੰਦਾ ਵੀ ਉਸ ਬੱਚੇ ਵੱਲ ਵੇਖੋ, ਉਹਨੇ ਵੀ ਤਾਂ ਡੋਰ ਵਿੱਚ ਮਨ ਟਿਕਾਇਆ ਹੀ ਹੈ। ਇਹ ਧੱਕੇ ਨਾਲ ਹੀ ਟਿਕਾਉਣਾ ਪੈਣਾ ਹੈ, ਇਹਨੂੰ ਧੱਕੇ ਨਾਲ ਹੀ, ਇਹਦੇ 'ਤੇ ਖੋਤੇ 'ਤੇ ਭਾਰ ਪਾਉਣਾ ਹੀ ਪੈਣਾ। ਵਾਰਾ ਖੋਤਾ ਨਹੀਂ ਜੇ ਤੰਗ ਕਰੇਗਾ, ਇਹਦੇ 'ਤੇ ਗਿਆਨ ਦਾ ਬੋਝ ਬਾਣੀ ਦਾ ਬੋਝ ਪਾਉਣਾ ਹੀ ਪੈਣਾ ਹੈ। ਜੇ ਬੱਚਾ 5 ਵਰਿਆਂ ਦਾ ਡੋਰੀ 'ਚ ਚਿੱਤ ਟਿਕਾ ਸਕਦਾ ਹੈ, ਚੰਚਲ ਬਿਰਤੀ ਹੁੰਦੇ ਨੇ ਬੱਚੇ, 1 ਮਿੰਟ ਨਹੀਂ ਟਿਕ ਸਕਦੇ, ਪਰ ਵੇਖੋ ਜਿੱਥੇ ਪ੍ਰੇਮ ਹੈ ਉੱਥੇ ਸੁਰਤੀ ਟਿਕ ਗਈ। ਹੁਣ ਸਾਰੀ ਦਿਹਾੜੀ ਕੋਈ ਬਾਣੀਆਂ ਦੁਕਾਨ 'ਤੇ ਬੈਠਾ ਨੋਟ ਗਿਣੀ ਜਾਵੇ, ਉਹ ਤਾਂ ਕਹਿੰਦਾ ਨਹੀਂ ਅੱਜ ਮਾਇਆ 'ਚ ਮਨ ਨਹੀਂ ਲੱਗਾ, ਥੁੱਕ 'ਤੇ ਭਾਵੇਂ ਮੁੱਕ ਜਾਵੇ, ਨੋਟ ਗਿਣਨੋਂ ਨਹੀਂ ਹਟਦਾ, ਲਗਾਵ ਹੈ ਮਾਇਆ ਨਾਲ, ਲਗਾਵ ਹੈ, ਸਾਰੀ ਦਿਹਾੜੀ ਗਿਣੀ ਜਾਂਦਾ। ਲਗਾਵ ਪੈਦਾ ਹੋ ਗਿਆ, ਪ੍ਰੇਮ ਪੈਦਾ ਹੋ ਗਿਆ। ਬਾਪੂ ਦੀ ਕੀਮਤ ਜਿਸ ਦਿਨ ਸਮਝ ਆ ਗਈ, ਜਿਵੇਂ ਸੁਨਿਆਰੇ ਵੀਰ ਨੂੰ ਸੋਨੇ ਦੀ ਕੀਮਤ ਦਾ ਪਤਾ ਸੀ, ਹੁਣ ਟਿਕਿਆ ਹੈ, ਹੁਣ ਛੱਡਣ ਜੋਗਾ ਨਹੀਂ ਰਿਹਾ। ਜਿਸ ਦਿਨ ਬਾਪੂ ਨਾਨਕ ਦੀ ਕੀਮਤ ਦਾ ਪਤਾ ਲੱਗ ਗਿਆ, ਸਿੱਖਾਂ ਉਹਦੀਆਂ ਬਰਕਤਾਂ ਦਾ ਪਤਾ ਲੱਗ ਗਿਆ, ਜਿਸ ਦਿਨ ਉਹਦੇ ਨਾਮ 'ਚੋਂ ਪ੍ਰੇਮ ਰਸ਼ ਆ ਗਿਆ, ਫਿਰ ਫਰੀਦ ਵਾਂਗੂ ਆਖੇਗਾ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ, ਉਹਦੇ ਨਾਮ 'ਚੋਂ ਸਵਾਦ ਆਉਣ ਦੀ ਗੱਲ ਹੈ। ਫਿਰ ਸਭ ਕੁਝ ਫਿੱਕਾ ਲੱਗਣ ਲੱਗ ਪੈਂਦਾ ਹੈ। ਗੁਰੂ ਰਾਮਦਾਸ ਕਹਿੰਦੇ ਨੇ, ਹੇ ਮੇਰੇ ਮਨ, ਗੁਰੂ ਦੀ ਮਤ ਲੈ ਕੇ ਗੁਰੂ ਰਾਹੀਂ ਉਸ ਪਰਮੇਸ਼ਰ ਦੀ ਕੀਮਤ ਸਮਝ। ਜਦੋਂ ਕੀਮਤ ਸਮਝ ਆ ਗਈ, ਉਹ ਅਮੁੱਲਾ ਹੈ, ਤੇਰਾ ਮਨ ਉਹਦੀ ਯਾਦ ਵਿੱਚ ਟਿਕੇਗਾ, ਜਿਵੇਂ ਬਾਣੀਆਂ ਦਾ ਮਾਇਆ ਵਿੱਚ ਟਿਕਿਆ ਹੈ, ਜਿਵੇਂ ਇੱਕ ਮਾਂ ਦਾ ਆਪਣੇ ਲਾਲ ਵਿੱਚ ਟਿਕਿਆ ਹੈ, ਜਿਵੇਂ ਇੱਕ ਸਤਪੁਰਸ਼ ਸੰਤ ਦਾ, ਕਬੀਰ ਫਰੀਦ ਦਾ ਅਕਾਲ ਵਿੱਚ ਟਿਕਿਆ, ਇਸ ਤਰ੍ਹਾਂ ਤੇਰਾ ਮਨ ਟਿਕੇਗਾ। ਦੀਨ ਦੁਨੀਆਂ ਦੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਅਨਤ ਨਾ ਕਾਹੂ ਡੋਲੇ ਰਾਮ।
ਜਦੋਂ ਉਹਦੇ ਨਾਮ ਰੰਗ ਵਿੱਚ ਇੱਕ ਵਾਰ ਟਿਕ ਗਿਆ, ਫਿਰ ਭਟਕਣਾ ਮੁੱਕ ਜਾਵੇਗੀ, ਫਿਰ ਡੋਲਣਾ ਮੁੱਕ ਜਾਵੇਗੀ। ਗੁਰੂ ਦੀ ਮਤ ਵਿੱਚ ਐਸੀ ਬਰਕਤ ਹੈ, ਜਦੋਂ ਇੱਕ ਵਾਰ ਮਨ ਟਿਕ ਜਾਵੇ ਫਿਰ ਡੋਲਦਾ ਨਹੀਂ ਹੈ, ਪਹਿਲੀ ਵਾਰੀ ਟਿਕਾਉਣਾ ਔਖਾ ਹੈ। ਜਦੋਂ ਟਿਕ ਜਾਵੇ ਫਿਰ ਬੱਚੇ ਵਾਂਗੂ ਪਰਵਾਹ ਹੀ ਕੋਈ ਨਹੀਂ, ਭਾਵੇਂ ਲੱਤ ਟੁੱਟ ਜਾਵੇ, ਭਾਵੇਂ ਭਾਈ ਤਾਰੂ ਸਿੰਘ ਦਾ ਖੋਪੜ ਲੈ ਜਾਵੇ, ਭਾਵੇਂ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾਵੇ, ਫਿਰ ਮਨ ਨਹੀਂ ਡੋਲਦਾ। ਫਿਰ ਸਦਾ ਹੀ ਆਨੰਦ ਹੈ, ਸਦਾ ਹੀ ਟਿਕਾਵ ਹੈ, ਸਦਾ ਹੀ ਇਕਾਗਰਤਾ ਹੈ। ਪਰ ਇਹਨੂੰ ਟਿਕਾਉਣ ਦਾ ਜ਼ਰੀਆ ਕੇਵਲ ਗੁਰੂ ਦੀ ਮੱਤ ਹੈ, ਹੋਰ ਕੋਈ ਮਾਇਕਾ ਲਾਲ ਮਨ ਨੂੰ ਟਿਕਾਉਣ ਦੀਆਂ ਬਰਕਤਾਂ ਨਹੀਂ ਰੱਖਦਾ। ਕੇਵਲ ਗੁਰੂ ਦੀ ਬਾਣੀ ਦੇ ਨਾਲ ਹੀ ਇਸ ਨੂੰ ਇਕਾਗਰਤਾ ਪ੍ਰਾਪਤ ਹੁੰਦੀ ਹੈ।
ਮਨ ਚੰਦਿਆੜਾ ਫਲ ਪਾਇਆ ਹਰ ਪ੍ਰਭ।
ਕਹਿੰਦੇ ਨੇ ਜਦੋਂ ਮਨ ਗਿਆ ਟਿਕ, ਇੱਛਾ ਪੂਰਵਕ ਸਰਬ ਸੁਖਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ। ਜਿਹਦਾ ਮਨ ਟਿਕ ਗਿਆ ਉਹਦੇ 'ਤੇ ਗੁਰੂ ਨਾਨਕ ਖੁਸ਼ ਹੈ। ਫਿਰ ਕੋਈ ਵੀ ਤੇਰੇ ਮਨ ਦੀ ਇੱਛਾ ਹੋਵੇ, ਗੁਰੂ ਰਾਮਦਾਸ ਗੁਰੂ ਅਰਜਨ ਦੇ ਦਰ 'ਤੇ ਆ ਜਾਵੀਂ, ਤੇਰੀਆਂ ਝੋਲੀਆਂ ਭਰੇਗਾ।
ਗੁਣ ਨਾਨਕ ਬਾਣੀ ਬੋਲੇ ਰਾਮ।
ਮਨ ਇੱਛਿਤ ਫਲ 'ਤੇ ਮਿਲੇਗਾ ਹੀ, ਉਸ ਪ੍ਰੇਮ ਰਸੀ ਹਰੀ ਦਾ ਨਾਮ ਜਪ ਕੇ ਤੇਰੇ ਅੰਦਰ ਵੀ ਪ੍ਰੇਮ ਸਰਸਾਰ ਹੋ ਜਾਵੇਗਾ। ਫਿਰ ਤੂੰ ਕੀ ਕਰੇਗਾ, ਗੁਣ ਨਾਨਕ ਬਾਣੀ ਬੋਲੇ ਰਾਮ, ਉਸ ਗੁਣਵੰਤੀ ਪਰਮਾਤਮਾ ਦੇ ਨਾਮ ਨੂੰ ਸਦਾ ਜਪੇਗਾ, ਸਦਾ ਧਿਆਵੇਂਗਾ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰਦੀ ਹੈ, ਇੱਦਾਂ ਸਤਪੁਰਸ਼ ਬਾਣੀ ਤੋਂ ਬਿਨਾਂ ਮਰਦਾ ਹੈ, ਉਹਨੂੰ ਮਿਠਾਸ ਹੀ ਇੰਨੀ ਆਉਣ ਲੱਗ ਪੈਂਦੀ ਹੈ। ਮਨ ਦੀ ਇਕਾਗਰਤਾ ਨਾਲ ਗੁਣਵੰਤੀ ਪਰਮਾਤਮਾ ਦੇ ਗੁਣ ਗਾਉਣ ਵਾਲਾ, ਬਾਣੀ ਪੜ੍ਹਨ ਵਾਲਾ, ਸਦਾ ਹੀ ਰਸਨਾ ਤੋਂ ਉਸਨੂੰ ਧਿਆਉਣ ਵਾਲਾ ਹਰ ਇੱਕ ਮਨ ਦੀ ਇੱਛਿਤ ਵਸਤੂ ਪਾ ਲੈਂਦਾ ਹੈ। ਕੋਈ ਵੀ ਐਸੀ ਵਸਤੂ ਨਹੀਂ ਜਿਹੜੀ ਬਾਪੂ ਉਹਦੀ ਝੋਲੀ ਵਿੱਚ ਪਾਉਣ ਦੇ ਸਮਰੱਥ ਨਾ ਹੋਵੇ। ਲੰਮਿਆਂ ਸਮਿਆਂ ਤੋਂ ਪਾ ਰਿਹਾ ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਜੁਗਾਂ ਤੋਂ ਦੇ ਰਿਹਾ, ਅਸੀਂ ਲੈਂਦੇ ਥੱਕ ਜਾਂਗੇ। ਉਹ ਵੰਡਦਾ ਨਹੀਂ ਥੱਕਦਾ, ਪਰ ਬਕਾਇਦਾ ਸ਼ਰਤ ਇਹ ਹੈ, ਵੰਡਦਾ ਉਸਨੂੰ ਹੈ, ਝੋਲੀਆਂ ਉਸ ਦੀਆਂ ਭਰਦਾ ਹੈ ਜਿਹੜੇ ਸਦਾ ਉਹਦੇ ਨਾਮ ਵਿੱਚ ਜੁੜਦੇ ਹਨ।
ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ, ਮੁਖ ਅੰਮ੍ਰਿਤ ਬੈਨ ਅਲਾਏ ਰਾਮ।
ਵੇਖੋ, ਗੁਰੂ ਦੀ ਮਤ ਦੇ ਨਾਲ ਪਰਮਾਤਮਾ ਜੋ ਅੰਮ੍ਰਿਤ ਸਰੂਪ ਹੈ ਤੁਹਾਡੇ 'ਤੇ ਖੁਸ਼ ਹੋਵੇਗਾ, ਤੁਹਾਡੇ 'ਤੇ ਖਿੜ ਜਾਵੇਗਾ। ਝੋਲੀ ਉਦੋਂ ਹੀ ਭਰਦੀ ਹੈ ਜਦੋਂ ਮਾਲਕ ਸਾਡੇ 'ਤੇ ਖੁਸ਼ ਹੋਵੇ, ਅਤੇ ਜੇ ਮਾਲਕ ਨਾਰਾਜ਼ ਹੋਵੇ। ਕੁੱਤੇ ਵੱਲ ਕਦੇ ਧਿਆਨ ਦਿਓ, ਮਾਲਕ ਰੋਟੀ ਖਾਂਦਾ ਅਤੇ ਕੁੱਤਾ ਭੌਂਕਣੋਂ ਨਹੀਂ ਹਟਦਾ। ਜੇ ਤਾਂ ਮਾਲਕ ਖੁਸ਼ ਹੈ ਤਾਂ ਬੁਰਕੀ ਪਾ ਦਿੰਦਾ, ਨਹੀਂ ਤਾਂ ਲੱਤ ਮਾਰ ਕੇ ਭਜਾ ਦਿੰਦਾ। ਵਫ਼ਾਦਾਰ ਹੋਵੇ ਤਾਂ ਬੁਰਕੀ ਪਾ ਦਿੱਤੀ, ਅਵਾਰਾ ਹੋਵੇ, ਹੱਡਾ ਰੋੜੀ ਦਾ ਕੁੱਤਾ ਹੋਵੇ ਵੀ ਦਰ ਦਰ 'ਤੇ ਭੜਕਣ ਵਾਲਾ, ਮੰਦਰ ਥਾਣੀ ਨੰਗੇ ਉੱਥੇ ਟਲ ਖੜਕਾ ਤਾ, ਚੁਰਾਏ 'ਚੋਂ ਨੰਗੇ ਉੱਥੇ ਦੀਵਾ ਜਗਾ ਤਾ, ਗੁਰੂ ਘਰ ਆਏ ਉੱਥੇ ਸਿਰ ਝੁਕਾ ਤਾ, ਦਰ ਦਰ 'ਤੇ ਭੜਕਣ ਵਾਲੇ ਦੀਆਂ ਝੋਲੀਆਂ ਨਹੀਂ ਭਰਦਾ। ਇੱਕ ਦਾ ਹੋਣਾ ਪੈਂਦਾ, ਇੱਕ ਬੇੜੀ 'ਚ ਬਹਿਣ ਵਾਲਾ ਪਾਰ ਹੁੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਇਕਦਾ ਹੋ ਗਿਆ ਕੇਵਲ ਗੁਰੂ ਦੀ ਮੱਤ ਲੈ ਲਈ ਉਹਦੇ ਉੱਤੇ ਉਹ ਵੁੱਠ ਪੈਂਦਾ ਹੈ ਉਹਦੇ ਉੱਤੇ ਖੁਸ਼ ਹੋ ਜਾਂਦਾ ਹੈ। ਹੇ ਮੇਰੀ ਜਿੰਦੇ ਜਿਹਦੇ 'ਤੇ ਖੁਸ਼ ਹੋਇਆ ਉਹਦੀ ਇੱਕ ਹੋਰ ਨਿਸ਼ਾਨੀ ਹੈ ਉਹਦੀ ਜ਼ੁਬਾਨ 'ਤੇ ਮਿਠਾਸ ਬੜੀ ਆ ਜਾਂਦੀ ਹੈ। ਜਿਹਦੇ 'ਤੇ ਪਰਮਾਤਮਾ ਖੁਸ਼ ਹੋਇਆ ਉਹ ਜਦੋਂ ਵੀ ਅਲਾਏਗਾ ਮਿੱਠੇ ਬੋਲ ਮਿੱਠੀ ਬਾਣੀ ਅਲਾਏਗਾ ਉਹਦੇ ਵਿੱਚ ਮਿਠਾਸ ਬੜੀ ਆਉਂਦੀ ਹੈ।
ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ।
ਬਾਪੂ ਕਹਿੰਦਾ ਹੈ ਉਹ ਜਿਹੜੇ ਫਿਰ ਸੱਤ ਸੰਗੀ ਤੋਂ ਭਗਤ ਬਣ ਗਏ ਸੰਤ ਬਣ ਗਏ ਉਹਨਾਂ ਦੇ ਮਿੱਠੇ ਬੋਲ ਸੁਣਨ ਦਾ ਫਲ ਕੀ ਹੈ ਉਹਨਾਂ ਦੀ ਮਿੱਠੀ ਬਾਣੀ ਸੁਣਨ ਦਾ ਫਲ ਕੀ ਹੈ ਸਰਵਣ ਕਰੋ ਜੀ।
ਮਨ ਸੁਣੀਐ ਹਰ ਲਿਵ ਲਾਏ ਰਾਮ।
ਭਗਤਾਂ ਦੀ ਜਿਹੜੀ ਮਿੱਠੀ ਬਾਣੀ ਹੈ ਜਦੋਂ ਅਸੀਂ ਸੁਣ ਲੈਂਦੇ ਹਾਂ ਜਿਵੇਂ ਭਗਤਾਂ ਦੀ ਇਕਾਗਰਤਾ ਗੁਰੂ ਨਾਨਕ ਦੇ ਨਾਮ ਵਿੱਚ ਬਣ ਜਾਂਦੀ ਹੈ ਇਉਂ ਪਾਤਸ਼ਾਹ ਆਖਣ ਲੱਗੇ ਸੱਤ ਪੁਰਸ਼ਾਂ ਦੇ ਬਚਨ ਸੁਣ ਕੇ ਸੱਤ ਪੁਰਸ਼ਾਂ ਦੇ ਮੂੰਹੋਂ ਗੁਰੂ ਨਾਨਕ ਦੀ ਵਡਿਆਈ ਸੁਣ ਕੇ ਅਕਾਲ ਪੁਰਖ ਦੀ ਵਡਿਆਈ ਸੁਣ ਕੇ ਤੁਹਾਡਾ ਮਨ ਵੀ ਉਸੇ ਤਰ੍ਹਾਂ ਹੀ ਇਕਾਗਰ ਹੋ ਜਾਵੇਗਾ ਉਸੇ ਤਰ੍ਹਾਂ ਜੁੜ ਜਾਵੇਗਾ ਭਗਤਾਂ ਦੀ ਬਾਣੀ ਵਿੱਚ ਭਗਤਾਂ ਦੇ ਬੋਲਾਂ ਵਿੱਚ ਐਸੀਆਂ ਬਰਕਤਾਂ ਨੇ ਬਚਨ ਜਿਹੜਾ ਉਹਨਾਂ ਦੇ ਸੁਣ ਲੈਂਦਾ ਹੈ ਜਿਵੇਂ ਉਹ ਬਚਨ ਕਰਦੇ ਨੇ ਉਹ ਜਪਜੀ ਪੜ੍ਹਦੇ ਨੇ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਤੁਸੀਂ ਪੜ੍ਹਿਆ ਕਰੋ ਅਤੇ ਸੱਚੇ ਪਾਤਸ਼ਾਹ ਆਖਣ ਲੱਗੇ ਯਾਦ ਰੱਖਿਓ ਤੁਹਾਡੀ ਲਿਵ ਸਦਾ ਹਰੀ ਦੇ ਚਰਨਾਂ ਵਿੱਚ ਲੱਗ ਜਾਵੇਗੀ।
ਚਿਰੀ ਵਿਸ਼ੁੰਨਾ ਹਰ ਪ੍ਰਭ ਪਾਇਆ।
ਇਹਦਾ ਇਹ ਫਾਇਦਾ ਹੋਵੇਗਾ ਜਦੋਂ ਲਿਵ ਲੱਗ ਗਈ ਚਿਰੀ ਵਿਛੋਨਾ ਚਿਰਾਂ ਤੋਂ ਵਿਛੜਿਆ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹੇ ਸੰਜਰੀਆ। ਕਹਿੰਦੇ ਕੁੱਤਾ ਬਿੱਲਾ ਕੀੜਾ ਮਕੌੜਾ ਲੱਖਾਂ ਜੂਨਾਂ ਚੋਂ ਆਇਆ ਹੈ ਤੂੰ ਵਿਛੁੰਨਾ ਵਿਛੜਿਆ ਹੈ ਲੰਮੇ ਚਿਰ ਦਾ ਅੱਜ ਤੈਨੂੰ ਮਨੁੱਖਾ ਜਨਮ ਮਿਲਿਆ ਸਾਧੂਆਂ ਦੇ ਬੋਲ ਸੁਣ ਸੰਗਤ ਕਰ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਚਿਰਾਂ ਤੋਂ ਜਿਸ ਖਸਮ ਨਾਲੋਂ ਵਿਛੜਿਆ ਹੈ ਜਿਵੇਂ ਸਾਧੂ ਮਿਲੇ ਨੇ ਤੈਨੂੰ ਵੀ ਗੁਰੂ ਨਾਨਕ ਨਾਲ ਉਸ ਅਕਾਲ ਪੁਰਖ ਦੇ ਨਾਲ ਮਿਲਾ ਸਕਦੇ ਹਨ।
ਗੱਲ ਮਿਲਿਆ ਸਹਿਜ ਸੁਭਾਏ ਰਾਮ।
ਚਿਰਾਂ ਤੋਂ ਵਿਛੜਿਆ ਜਦੋਂ ਯਾਦ ਕਰੇਗਾ ਨਾ ਚਿਰਾਂ ਤੋਂ ਵਿਛੜਿਆ ਗੱਲ ਲਾ ਕੇ ਮਿਲੇਗਾ ਲੋਕਾਂ ਨੇ ਰੱਬ ਵੇਖਿਆ ਪਰ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਗਈ ਜਿਹੜਾ ਸੱਤ ਪੁਰਸ਼ ਦੀ ਸੰਗਤ ਵਿੱਚ ਹੈ ਚਿਰਾਂ ਤੋਂ ਵਿਛੜਿਆ ਗਲ ਲਾ ਕੇ ਮਿਲੇਗਾ। ਕਿਸੇ ਮਾਂ ਦਾ ਬੱਚਾ ਵਿਛੜਿਆ ਹੋਵੇ ਨਾ ਚਿਰਾਂ ਤੋਂ ਅਤੇ ਜਦੋਂ ਦਿਦਾਰੇ ਹੁੰਦੇ ਨੇ ਫਿਰ ਚੰਬੜ ਜਾਂਦਾ ਇੱਦਾਂ ਬਾਪੂ ਦਿਦਾਰੇ ਦੇਵੇਗਾ ਇੱਕਮਿੱਕ ਹੋ ਜਾਓਗੇ ਰਾਮ ਕਬੀਰਾ ਏਕ ਬਏ ਹੈ ਇੱਕਮਿੱਕ ਹੋ ਜਾਓਗੇ ਸਾਧੂਆਂ ਦੀ ਸੰਗਤ ਸਾਧੂਆਂ ਦੀ ਬੋਲ ਬਾਣੀ ਸੁਣਨ ਦਾ ਇਹ ਫਾਇਦਾ ਪ੍ਰਾਪਤ ਹੁੰਦਾ ਹੈ।
ਜਨ ਨਾਨਕ ਮਨ ਆਨੰਦ ਪਿਆ ਹੈ ਮੇਰੀ ਜਿੰਦੜੀਏ।
ਔਰ ਜਦੋਂ ਖਸਮ ਹੀ ਮਿਲ ਪਿਆ ਜਦੋਂ ਮਾਂ ਨੂੰ ਬੱਚਾ ਹੀ ਮਿਲ ਪਿਆ ਫਿਰ ਤੇ ਖੇੜੇ ਨੇ ਫਿਰ ਤੇ ਖੁਸ਼ੀਆਂ ਨੇ ਫਿਰ ਤੇ ਦੁੱਖ ਦਲਿੱਦਰ ਨਾਸ਼ ਹੋ ਗਏ ਫਿਰ ਤੇ ਦੁੱਖਾਂ ਦਾ ਸ਼ਫਾਇਆ ਹੋ ਗਿਆ ਫਿਰ ਤੇ ਗਮ ਮਿਟ ਜਾਂਦੇ ਹਨ।
ਅਨਹਤ ਸ਼ਬਦ ਵਜਾਏ ਰਾਮ।
ਫਿਰ ਸਦਾ ਹੀ ਆਨੰਦ ਦੇ ਵਾਜੇ ਵੱਜ ਪੈਂਦੇ ਨੇ ਸਦਾ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਜਿਵੇਂ ਮਾਂ ਆਨੰਦਿਤ ਹੁੰਦੀ ਹੈ ਬੱਚੇ ਨੂੰ ਪਾ ਕੇ ਇਸ ਪ੍ਰਕਾਰ ਦੇ ਨਾਲ ਸੱਤ ਪੁਰਸ਼ਾਂ ਨੂੰ ਜਦੋਂ ਖਸਮ ਅਕਾਲ ਪੁਰਖ ਬਾਪੂ ਮਿਲਦਾ ਹੈ ਇਉਂ ਉਹ ਸੱਤ ਪੁਰਸ਼ ਫਿਰ ਆਨੰਦ ਦੇ ਵਾਜੇ ਵਜਾਉਂਦੇ ਨੇ ਸਦਾ ਖੁਸ਼ੀ ਵਿੱਚ ਰਹਿੰਦੇ ਹਨ।
ਸਖੀ ਸਹੇਲੀ ਮੇਰੀਆਂ ਮੇਰੀ ਜਿੰਦੜੀਏ।
ਹੇ ਸਖੀਓ ਸਹੇਲੀਓ ਇੱਥੇ ਭਾਵ ਹੈ ਹੇ ਸੱਤ ਪੁਰਸ਼ੋ ਸੱਜਣੋ ਮਿੱਤਰੋ ਸ਼ੁਭ ਸਿੱਖਿਆ ਦੇਣ ਵਾਲੇ ਸੱਤ ਪੁਰਸ਼ੋ।
ਕੋਈ ਹਰ ਪ੍ਰਭ ਆਨ ਮਿਲਾਵੇ ਰਾਮ।
ਹੁਣ ਤਰਲਾ ਲੈਣਾ ਹੈ ਜਿਨ੍ਹਾਂ ਨੂੰ ਨਹੀਂ ਮਿਲਿਆ ਹੇ ਮੇਰੀਓ ਸਹੇਲੀਓ ਸੱਤ ਪੁਰਸ਼ੋ ਸੰਤੋ ਤੁਹਾਡੇ ਨਾਲ ਸੱਜਣਤਾ ਹੀ ਪਾਈ ਹੈ ਮੈਨੂੰ ਵੀ ਖਸਮ ਮਿਲਾਓ ਜਿਹੜਾ ਤੁਹਾਨੂੰ ਮਿਲਿਆ ਹੈ।
ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ।
ਮਨ ਕੋਈ ਕਿਸੇ ਨੂੰ ਨਹੀਂ ਦੇ ਸਕਦਾ मन ते सदा चंचल है, किसे दी गुलामी परवान ही नहीं करता। मन तो वड्डा पदार्थ की है जगत उदे, कहिंदे मन भी तुहानू तन ते दिता ही दिता, धन ते दिता ही दिता, तुहानू मन भी दे दवा जे खसम मिला दवोगे।
हर प्रभ की हर कथा सुनावे राम,
पर बकायदा शर्त यह है भी मैनू उस हरी दियां साखियां सुनाओ, मैनू उहदी कथा सुनाओ, मैनू उहदे गीत सुनाओ, मेरे सामने उहदे गुणा दा गुणगान करके मैनू मिला दिओ, मन तन धन ही तुहानू दे दवांगा।
गुरमुख सदा अराध हर मेरी जिंदड़िए,
कहिंदे ने तुसी मैनू हरी दियां साखियां सुनाओ गुरमुखो, गुरु दी मत वालिओ साखियां सुनाओ, ते मैं गुरु दी मत नाल अपनी जिंद नूं संबोधित करके कहिंदे ने जिवें तुसीं साखियां सुणाओगे मैं भी सिख के इसे तरह ही साखियां बाणी गाया करांगा।
मन चिंदड़ा फल पावै राम,
क्योंकि मैनू पता है गुण गाउण दे नाल कोई ऐसी वस्तु नहीं जिहड़ी ना मिलदी होवे, इत्थों तक कि अमुल्ला परमात्मा भी मिलदा है, ते जदों रोखी घर विच उग पिया ते फल ते पिछे ही आ जांदे ने, उदे नाम चों सब प्राप्तियां हन।
नानक भाज हर शरणागति मेरी जिंदड़िए,
वो जेड़ियां सहेलियां सी ना उन्हां कुंडी दस दित्ती, उन्हां आख्या भी जे चेते करना ही ना जे साडी सिख्या लै के खसम नूं पाउणा ही ते पहलां उहदी शरण जाणा कर, अधीनगी स्वीकार कर, सेवक बनना कर, भाव के मैं दी रट छड, सिर्फ तेरा तेरा करी जा, जदा बाबा नानक बारह तो बाद कहता तेरा तेरा भी सब कुछ ही तेरा है। शरण आने का मतलब है हंकार छड के, आपा भाव छड के, आपस कहो जो जाने नीचा सौ गनिए, सब ते उच्चा शरण आके उसनू ध्याना कर।
वड भागी नाम त्यावै राम,
पर वड्डियां भागां वाले हुंदे ने, ये सिख्या ते दे रहियां ने सहेलियां भी मैं छड के उहदे गुण गा, वह बड़े वड्डियां भागां वाले हुंदे ने जिहड़े मैं छड के उहदे गुण गाउंदे ने, ज्यादातर ते मैं दी रट लाउंदे हन।
कर किरपा प्रभ आए मिल मेरी जिंदड़िए,
तरला लैणा है जिन्ना चिर यह जन्म है प्राप्ति नहीं हुंदी, ते समझ लिओ ये हीरे वर्गा जन्म मिट्टी है, खसम नहीं मिलदा ते मिट्टी है। बापू कहिंदा है किरपा करके मिलना कर, ये रोज तरला लेना है, नितनेम करदियां अरदास करदियां किरपा करके मैनू मिलना कर।
गुरमत नाम प्रगासे राम,
गुरु दी मत लैके तरले लिया कर, ते एक ना एक दिन तेरे अंदर हरी दा प्रकाश होवेगा, तैनू प्राप्ति होवेगी, तेरा जन्मां जन्मांतरां दा अंधकार दूर होवेगा।
हौ हर बाज उडीनियां मेरी जिंदड़िए,
आखण लगे जे नहीं तू मिलदा मैं ते एदां मुरझाया हां, एदां डिग्गिया होया हां। उदाहरण दिंदे हन,
ज्यों जल दिन कमल उदासे राम,
कमल उन्ना चिर ही हरिया भरिया जिन्ना चिर पानी जड़ां नूं मिलदा गया, ते पानी गया ते कमल सुक गया, सड़ गया, मिट्टी हो गया, औकात कख ना रही। कहिंदे बापू जे इस जन्म विच मिल गया ते कमल वांगू वड्याइयां खटांगे, जे ना मिलिया ते एदां सुक सड़ जाणा ही जिद्दां कमल दा फुल पाणी तो बिना सुक सड़ गया है।
गुरपूरै मिलाया मेरी जिंदड़िए,
जदों ये तरला लिया, जदों उस खसम दा तरला लिया, फिर वह जिहड़ा परमात्मा है सतपुरश है वो प्राप्त हुंदा है, पर गुरु दी बरकत दे नाल प्राप्त हुंदा है।
हर सज्जन हर प्रभ पासे राम,
वो हरी जेड़ा है जदों नित याद करिए वो सज्जन बन जांदा है, यार बन जांदा, जिहनू चेते करिए उहदे नाल यारी पै ही जांदी, जिवें धन्ने दी यारी खसम नाल पई, गौआं तक यार कोलों फिर चरा लैंदा है।
धन धन गुरु हर दस्या मेरी जिंदड़िए,
ਮੇਰੇ ਗੁਰੂ ਪਾਤਸ਼ਾਹ ਨੇ ਜੋ ਧੰਤਾ ਦੇ ਯੋਗ ਨੇ ਰੋਜ਼ ਧੰਨ ਧੰਨ ਗੁਰੂ ਨਾਨਕ ਜਪਿਆ ਕਰੋ, ਧੰਤਾ ਦੇ ਯੋਗ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ।
ਜਨ ਨਾਨਕ ਨਾਮ ਬਿਗਾਸੇ ਰਾਮ,
ਜਨਮਾਂ ਜਨਮਾਂਤਰਾਂ ਦੇ ਦੁੱਖ ਪਾਪ ਕਲੇਸ਼ ਮਿਟ ਜਾਂਦੇ ਨੇ, ਜਿਵੇਂ ਕਮਲ ਮੁਰਝਾਇਆ ਹੋਵੇ ਤੇ ਪਾਣੀ ਮਿਲ ਜਾਵੇ ਖੇਡ ਉੱਠਦਾ ਹੈ। ਅਕਾਲ ਪੁਰਖ ਦੇ ਦਿਦਾਰੇ ਹੋ ਜਾਣ ਤੇ ਜਨਮਾਂ ਜਨਮਾਂਤਰਾਂ ਤੋਂ ਮੁਰਝਾਇਆ ਮਨ ਖੇਡ ਉੱਠਦਾ ਹੈ। ਐਸੀਆਂ ਬਰਕਤਾਂ ਨੇ ਹਰੀ ਹਰੀ ਜਪਣ ਵਿੱਚ, ਗੁਰੂ ਰਾਮਦਾਸ ਕਹਿੰਦੇ ਨੇ ਜਪਿਆ ਕਰ ਝੋਲੀਆਂ ਭਰਨਗੀਆਂ ਭੁੱਲ ਚੁੱਕ ਦੀ ਖਿਮਾ, ਵਿਚਾਰ ਕਰਦਿਆਂ ਤਰੁੱਟੀਆਂ ਰਹਿ ਜਾਂਦੀਆਂ ਨੇ, ਸੰਗਤਾਂ ਨੇ ਗੁਰਾਂ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰਪੂਰੈ ਮਿਲਾਇਆ ਮੇਰੀ ਜਿੰਦੜੀਏ, ਹਰ ਸੱਜਣ ਹਰ ਪ੍ਰਭ ਪਾਸੇ ਰਾਮ, ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ, ਜਨ ਨਾਨਕ ਨਾਮ ਬਿਗਾਸੇ ਰਾਮ।
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।